हर गोविंद शुभ समत प्रकाशक श्री हर राय नमो कर जोरी नमो कर जोरी गुर हर कृष्ण मनाय बहोरी तेग बहादुर परम कृपाला जी परम कृपाला श्री गुर गोविंद सिंह विशाला तरुण तरा पर पुन पुन सीसा वाहिगुरु पुन पुन सीसा गंदो बार बार जगदीसा जिसमें अमृत ज्ञान है माणक भगत वैराग गुरु ग्रंथ साहिब उदत बंदो कर अनुराग श्री गुर शब्द कमाए जिन जीते पंच विकार तिन संतन को वंदना सिर चरणन पर धार एक अंकारा सतगुरु ते प्रसाद सच होए वाहिगुरु जी की फतेह विघ्न विनाशन सोए कहां बुद्ध प्रभ तुच्छ हमारी वर्ण सके महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जी दोहरा कह दीवाना वह गयो सुन आयो जय राम पुतो बहनाओ सतगुर है सुल्तान पुरे जिस ताम कह दीवाना वह गयो
वाहे गुरु जी का खालसा वाहिगुरु जी की फतेह दीन दयाल भगत वत्सल पार ब्रह्म पूर्ण परमेश्वर सतगुरु धन धन श्री गुरु नानक देव साहिब जी महाराज धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चावर शतर तख्त दे मालक प्रताख हर सतगुरु गुरदेव सतगुरु धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी की साची निवाजी गुरु प्यारी गुरु खालसा गुरु रूप साध संगत जियो आप जी वड्डियां भागां वाली वडभागी हो जो के संध्या दे समय तो ही सतगुरु जी दे पावन पवित्र दर्शन करके सतगुरु जी दे चरण बरस के अपने जीवन सफला कर रहे हो सतगुरु धन धन श्री गुरु अर्जन देव महाराज दे पावन पवित्र स्थान के धन धन श्री गुरु ग्रंथ साहिब जी महाराज दर्शन दे के संगतां नूं निहाल कर रहे हन गुरु प्यारी साध संगत जी जो रोजाना दी तरह ही संध्या दे समय दे दीवान सजाए जांदे हन जिन्हां विच आप जी ने शब्द चौंकी सो दर वैरा साहिबाणी दे जाप सरवण कीते हन हुण इस समय जो चल रही लड़ीवार श्री गुरु पंथ प्रकाश दी कथा है उसका समा होया है सतगुरु धन धन श्री गुरु नानक देव साहिब जी महाराज जी की कथा जी चल रही है भाई रतन सिंह भंगू जी उस अंग्रेज नाले सुना रहे हैं लिखा रहे हैं ते नाल दी नाल खालसे पंथ नूं भी एक कथा जी सुनाई है ਇਹ ਸਮੇਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਕੁੱਝ ਸੂਖਮ ਤੌਰ ਤੇ ਪ੍ਰਸੰਗ ਚੱਲ ਰਹੇ ਹਨ, ਜਿਨ੍ਹਾਂ ਦੇ ਬਾਰੇ ਭੱਟਾਂ ਨੇ ਬਚਨ ਕੀਤਾ ਹੈ ਕਿ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਣ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਬਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜੰਦੀਓ ਕਾਲਯੁਗ ਪਰਮਾਨ ਗੁਰ ਨਾਨਕ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਪ ਜੀ ਨੇ ਸਮੇਂ ਸਮੇਂ ਦੇ ਹਿਸਾਬ ਨਾਲ ਯੋਗ ਜਾਣ ਕੇ ਆਪ ਜੀ ਨੇ ਉਤਾਰ ਲਿਆ, ਪਰ ਕਲਯੁਗ ਵਿੱਚ ਆਪ ਜੀ ਦਾ ਇਹ ਪ੍ਰਮਾਣ ਹੈ ਕਿ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀ ਨੇ ਉਸ ਰੂਪ ਧਾਰਿਆ, ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ, ਫਿਰ ਗੁਰੂ ਅਮਰਦਾਸ ਜੀ ਮਹਾਰਾਜ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਕਿਉਂਕਿ ਭੱਟਾਂ ਦੇ ਜਦੋਂ ਬਾਣੀ ਆਪਣੀ ਉਚਾਰੀ ਸੀ ਉਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰੀ ਬਾਣੀ ਲਿਖੀ ਸੀ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ, ਜਿਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਹਨਾਂ ਸਿਫਤ ਸਲਾਂਘਾ ਕੀਤੀ। ਹੁਣ ਉਹ ਕਥਾ ਸਰਵਣ ਕਰ ਰਹੇ ਹਨ ਜਿਨ੍ਹਾਂ ਦੇ ਬਾਰੇ ਗੁਰਬਾਣੀ ਦਾ ਬਚਨ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਜਿਸ ਸੁਣਿਆ ਵੇਖਿਆ ਸੇ ਫਿਰ ਗੁਰਬਾਸ ਨ ਭਰਿਆ ਰੇ। ਗੁਰੂ ਮਹਾਰਾਜ ਕਹਿੰਦੇ ਹਨ ਕਿ ਇਹ ਦੁਨੀਆਂ ਦੇ ਲੋਕੋ, ਅਸੀਂ ਇਹ ਗੱਲ ਕਹਿੰਦੇ ਹਾਂ ਦਾਅਵੇ ਨਾਲ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਸਿਮਰਿਆ ਹੈ, ਯਾਦ ਕੀਤਾ ਹੈ, ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਜਿਨ੍ਹਾਂ ਨੇ ਸੇਵਾ ਕੀਤੀ ਹੈ, ਗੁਰੂ ਨੂੰ ਮੰਨਿਆ ਪੂਜਿਆ ਹੈ ਮਨਾਇਆ ਹੈ, ਉਹ ਮਾਤਾ ਦੇ ਗਰਭ ਵਿੱਚ ਨਹੀਂ ਆਉਂਦੇ ਹਨ, ਨਾ ਉਹ ਜੰਮਦੇ ਹਨ ਨਾ ਮਰਦੇ ਹਨ, ਹਮੇਸ਼ਾ ਉਹ ਸਤ ਚੇਤ ਸਰੂਪ ਜੋ ਪਰਮੇਸ਼ਰ ਵਾਹਿਗੁਰੂ ਹੈ ਉਹਦੇ ਵਿੱਚ ਅਭੇਦ ਹੋ ਜਾਂਦੇ ਹਨ। ਜਿਵੇਂ ਆਪ ਜੀ ਨੇ ਕੱਲ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਵੇਦੀਆਂ ਦੀ ਵੰਸ਼ ਛਤਰੀਆਂ ਦੀ ਕੁੱਲ ਵਿੱਚ ਹੋਇਆ, ਪਿਤਾ ਦਾ ਨਾਮ ਬਾਬਾ ਕਲਿਆਣ ਚੰਦ ਜੀ, ਮਾਤਾ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਜੀ, ਤੇ ਸਤਿਗੁਰੂ ਜੀ ਨੇ ਰਾਏ ਭੋਏ ਦੀ ਤਲਵੰਡੀ ਵਿਖੇ ਆਪਣਾ ਪ੍ਰਕਾਸ਼ ਧਾਰਿਆ, ਜਿੱਥੇ ਬਾਲ ਲੀਲਾ ਕੀਤੀ ਤੇ ਜਿੱਥੇ ਰਾਏ ਬਲਾਰ ਨੂੰ ਬੜੇ ਕੌਤਕ ਦਿਖਾਏ ਸਨ, ਜਿਸ ਕਰਕੇ ਉਹ ਗੁਰੂ ਘਰ ਦਾ ਮਰੀਦ ਹੋਇਆ, ਜਿੰਨਾ ਚਿਰ ਉਸਦੀ ਜਾਨ ਨਹੀਂ ਨਿਕਲੀ, ਸਰੀਰ ਵਿੱਚੋਂ ਸਵਾਸ ਨਹੀਂ ਨਿਕਲੀ, ਉਹਨਾਂ ਚਿਰ ਤੱਕ ਗੁਰੂ ਦਾ ਮਰੀਦ ਹੋ ਕੇ ਰਿਹਾ, ਹੈ ਇੱਕ ਮੁਸਲਮਾਨ ਸੀ। ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਸੀਂ ਸਿੱਖ ਹਾਂ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ 'ਤੇ ਸਾਨੂੰ ਭਰੋਸਾ ਨਹੀਂ ਹੈ, ਸਾਨੂੰ ਆਪਣੇ ਆਪ 'ਤੇ ਜ਼ਿਆਦਾ ਭਰੋਸਾ ਹੈ। ਇਹ ਤਾਂ ਗੁਰਮੁਖ ਰੂਹਾਂ ਜਿਨ੍ਹਾਂ ਨੂੰ ਗੁਰੂ 'ਤੇ ਭਰੋਸਾ ਹੈ, ਗੁਰੂ ਦੇ ਸਹਾਰੇ ਆਪਣਾ ਜੀਵਨ ਬਤੀਤ ਕਰਦੇ ਹਨ, ਕੱਢਦੇ ਹਨ ਆਪਣਾ ਜੀਵਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਗੁਰੂ ਜੀ ਨੇ ਬਾਲ ਲੀਲਾ ਕੀਤੀ, ਫਿਰ ਜਵਾਨ ਅਵਸਥਾ ਵਿੱਚ ਹੋਏ ਤੇ ਗੁਰੂ ਜੀ ਦੀ ਸ਼ਾਦੀ ਹੋਈ, ਪੱਕੋ ਕੇ ਰੰਧਾਵਾ ਬਟਾਲਾ ਸ਼ਹਿਰ ਸੁਲਤਾਨਪੁਰ ਲੋਧੀ ਰਾਏ ਬਲਾਰ ਜੀ ਦੇ ਕਹਿਣ ਉੱਤੇ ਭਾਈ ਜੈ ਰਾਮ ਜੀ ਨੂੰ ਗੁਰੂ ਜੀ ਨੂੰ ਲੈ ਕੇ ਗਏ। ਇਸ ਤਰ੍ਹਾਂ ਦੀ ਜਿਹੜੀ ਕਥਾ ਹੈ ਉਹ ਅੱਗੇ ਅੱਜ ਆ ਰਹੀ ਹੈ। ਜਿਵੇਂ ਸਤਿਗੁਰੂ ਜੀ ਨੇ ਉਹ ਵੇਈ ਨਦੀ ਵਿੱਚ ਪ੍ਰਵੇਸ਼ ਕੀਤਾ ਸੀ, ਹੁਣ ਤੇ ਨਹੀਂ ਚੱਲਦੀ, ਕੁਛ ਸਮਾਂ ਪਹਿਲਾਂ ਬਹੁਤ ਚੱਲਦੀ ਹੁੰਦੀ ਸੀ, ਤੇ ਜਿਵੇਂ ਮਹਾਰਾਜ ਜੀ ਨੇ ਉੱਥੇ ਵੇਈ ਨਦੀ ਵਿੱਚ ਪ੍ਰਵੇਸ਼ ਕੀਤਾ ਤੇ ਚਾਰ ਉਦਾਸੀਆਂ ਤੇ ਮਹਾਰਾਜ ਬਾਅਦ ਵਿੱਚ ਗਏ, ਉਹ ਕਥਾ ਅੱਗੇ ਅੱਗੇ ਆਉਣੀ ਹੈ। ਹੁਣ ਜਿਵੇਂ ਅੱਜ ਕਥਾ ਦਾ ਪ੍ਰਸੰਗ ਆ ਰਿਹਾ ਹੈ, ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਵਾਈਏ ਸੀਸ। ਸਤਿਗੁਰੂ ਜੀ ਦੀਆਂ ਅਸੀਸਾਂ ਲੈਂਦੇ ਹੋਏ ਬੜੇ ਪਿਆਰ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹਿ ਦੀਵਾਨਾ ਹੋ ਗਯੋ।
ਇਸ ਪ੍ਰਕਾਰ ਸਾਹਿਬ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਹੜੀ ਹੈ ਨਾ ਅਵਸਥਾ ਜਿਹੜੀ ਉਮਰ ਹੈ ਉਹ 20 ਸਾਲਾਂ ਤੇ 11 ਸਾਲਾਂ ਦੇ ਵਿੱਚ ਵਿੱਚ ਜਦੋਂ ਹੋਈ ਹੈ ਤੇ ਉਸ ਵਕਤ ਗੁਰੂ ਜੀ ਦੇ ਪਿਤਾ ਜੀ ਚਾਹੁੰਦੇ ਹਨ ਕਿ ਇਹ ਕੋਈ ਕੰਮ ਕਾਰ ਕਰੇ ਮੇਰੇ ਵਾਂਗ ਜਿੱਦਾਂ ਅਸੀਂ ਪਟਵਾਰੀ ਬਣੇ ਹਾਂ ਪੜ੍ਹ ਲਿਖ ਕੇ ਤੇ ਵੀ ਪੜ੍ਹਨ। ਪਰ ਸਤਿਗੁਰੂ ਜੀ ਤੇ ਹੁਣ ਅਕਾਲ ਪੁਰਖ ਹਨ, ਉਹ ਪੜ੍ਹਾਈਆਂ ਤੇ ਦੁਨੀਆਂ ਦੀ ਕਰਨ ਨਹੀਂ ਆਏ ਇੱਥੇ ਸਤਿਗੁਰੂ ਜੀ। ਉਹ ਤੇ ਸਾਡੇ ਵਰਗੇ ਜਿਹੜੇ ਅਨਪੜ੍ਹ ਲੋਕ ਗਵਾਰ ਅਗਿਆਨੀ ਉਹਨਾਂ ਨੂੰ ਪੜ੍ਹਾਉਣ ਵਾਸਤੇ ਸਤਿਗੁਰੂ ਜੀ ਆਏ ਸਨ, ਜਹਾਜਵਾਦ ਹੋ ਕੇ ਤੇ ਡੁੱਬਿਆ ਹੋਇਆ ਨੂੰ ਉਤਾਰਨ ਵਾਸਤੇ, ਜਿਸ ਕਰਕੇ ਮਹਾਰਾਜ ਉਪਰਾਮ ਰਹਿੰਦੇ ਹਨ, ਉਦਾਸੀਨ ਰਹਿੰਦੇ ਹਨ ਤੇ ਜਿਸ ਕਰਕੇ ਪਿਤਾ ਜੀ ਵੇਖ ਵੇਖ ਕਹਿੰਦੇ ਹਨ ਕਿ ਪਹਿਲਾਂ ਤੇ ਬਹੁਤ ਖੇਡਦੇ ਸੀ, ਗੱਲਾਂ ਬਾਤਾਂ ਕਰਦੇ ਸੀ ਤੇ ਹੁਣ ਤੇ ਕੁਝ ਬੋਲਦੇ ਨਹੀਂ ਹਨ, ਇਹ ਵੀ ਇਹਨਾਂ ਨੂੰ ਹੋ ਗਿਆ ਹੈ। ਕਾਜੀ ਨੂੰ ਬੁਲਾਇਆ ਹੈ, ਮੌਲਵੀ ਨੂੰ ਬੁਲਾਇਆ ਹੈ, ਸਤਿਗੁਰੂ ਜੀ ਨੇ ਕਿਸੇ ਦੀ ਕੋਈ ਸੁਣੀ ਨਹੀਂ ਹੈ, ਸਗੋਂ ਉਪਦੇਸ਼ ਕਰਕੇ ਨਿਹਾਲ ਕੀਤਾ ਹੈ। ਪਿਤਾ ਜੀ ਕਹਿੰਦੇ ਹਨ ਕਿਉਂ ਨਾ ਇਹਨਾਂ ਨੂੰ ਜਿਹੜਾ ਹੈ ਕਿਸੇ ਕੰਮੇ ਕਾਰੇ ਲਾਈਏ ਜਿੱਥੇ ਇਹਨਾਂ ਦਾ ਦਿਲ ਲੱਗਾ ਰਹੇ। ਇਸ ਤਰ੍ਹਾਂ ਮਹਾਰਾਜ ਜੀ ਨਾਲ ਜਿਵੇਂ ਦਰਿਆਵੀ ਮਾਂ ਬਾਪ ਝਗੜਾ ਕਰਦੇ ਹਨ, ਇਸੇ ਤਰ੍ਹਾਂ ਕਰਦੇ ਰਹਿੰਦੇ ਸੀ ਤੇ ਸਤਿਗੁਰੂ ਜੀ ਦੇ ਜੋ ਭਾਈਆ ਸਨ, ਭਾਈਆ ਜੈ ਰਾਮ ਜੀ, ਉਹਨੂੰ ਰਾਏ ਬਲਾਰ ਨੇ ਬੁਲਾਇਆ ਆਪਣੇ ਇੱਥੇ ਰਾਏ ਭੋਏ ਦੀ ਤਲਵੰਡੀ ਸੁਲਤਾਨਪੁਰ ਤੋਂ। ਕਿਹਾ ਕਿ ਇਹ ਜੈ ਰਾਮ ਦੇਖ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਰੱਬ ਹਨ, ਅੱਲਾਹ ਤਾਲਾ ਪਰਮੇਸ਼ੁਰ ਵਾਹਿਗੁਰੂ ਆਪ ਹੈ, ਪਰ ਇਹਨਾਂ ਦੇ ਪਿਤਾ ਤੇ ਇਹਨਾਂ ਦੀ ਰਮ ਜੀ ਨਹੀਂ ਸਮਝਦੇ। ਅਸੀਂ ਚਾਹੁੰਦੇ ਹਾਂ ਇਹ ਇਸੇ ਤਰ੍ਹਾਂ ਆਨੰਦ ਖੁਸ਼ੀ ਵਿੱਚ ਰਹਿਣ, ਆਪਣੀ ਮੌਜ ਵਿੱਚ ਜੋ ਕਰਨ ਠੀਕ ਹੈ, ਨਹੀਂ ਕਰਨ ਤਾਂ ਵੀ ਠੀਕ ਹੈ, ਪਰ ਇਹਨਾਂ ਦੇ ਪਿਤਾ ਇਹਨਾਂ ਦੀ ਰਮ ਚ ਕੋਈ ਸਮਝਦੇ ਨਹੀਂ, ਪਛਾਣਦੇ ਨਹੀਂ ਤੇ ਇਹਨਾਂ ਨੂੰ ਝਗੜਦੇ ਰਹਿੰਦੇ ਹਨ, ਝਿੜਕਦੇ ਰਹਿੰਦੇ ਹਨ। ਤੁਸੀਂ ਇੰਝ ਕਰੋ, ਇਹਨਾਂ ਨੂੰ ਉੱਥੇ ਲੈ ਜਾਓ ਸੁਲਤਾਨਪੁਰ ਤੇ ਨਾਨਕ ਜੀ ਜੇ ਕੋਈ ਕੰਮ ਕਾਜ ਕਰਨ ਤਾਂ ਵੀ ਵਾਹ ਵਾਹ, ਜੇ ਨਹੀਂ ਕਰਨ ਤਾਂ ਵੀ ਵਾਹ ਵਾਹ, ਤੁਸੀਂ ਨੇ ਇਹਨਾਂ ਨੂੰ ਕੁਝ ਕਹਿਣਾ ਹੈ, ਕੋਈ ਨੁਕਸਾਨ ਹੋ ਜਾਵੇ ਮੈਨੂੰ ਕਹਿ ਦੇਣਾ ਹੈ, ਮੈਂ ਭਰ ਦਿਆਂਗਾ। ਇਸ ਪ੍ਰਕਾਰ ਦੁਨੀਆਂ ਦੇ ਲੋਕ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਕੋਈ ਬੋਲਦੇ ਨਹੀਂ ਹੈ, ਕੁਝ ਕਹਿੰਦੇ ਨਹੀਂ ਹੈ, ਲੋਕ ਕਹਿੰਦੇ ਹਨ ਕਿ ਕਾਲੂ ਦੇ ਪੁੱਤਰ ਨੂੰ ਜਿਹੜੀ ਹੈ ਨਾ ਕੋਈ ਬਲਾ ਚੰਬੜ ਗਈ ਹੈ, ਕੁਝ ਇਹਨਾਂ ਨੂੰ ਹੋ ਗਿਆ ਹੈ, ਜਿਸ ਕਰਕੇ ਬੋਲਦੇ ਨਹੀਂ ਹਨ, ਦੀਵਾਨੇ ਮਸਤਾਨੇ ਝੱਲੇ ਹੋ ਗਏ ਹਨ। ਤੇ ਭਾਈਆ ਜੈ ਰਾਮ ਜੀ ਨੂੰ ਕਹਿ ਕੇ ਰਾਏ ਬਲਾ ਜੀ ਨੇ ਸੁਲਤਾਨਪੁਰ ਜਿਹੜਾ ਹੈ ਭੇਜ ਦਿੱਤਾ।
ਸੁਣ ਆਇਓ ਜੈ ਰਾਮ।
ਇਸ ਤਰ੍ਹਾਂ ਜਦੋਂ ਮਸਤਾਨਾ ਦੀਵਾਨਾ ਲੋਕ ਕਹਿੰਦੇ ਹਨ ਭਾਈਆ ਜੈ ਰਾਮ ਜੀ ਨੂੰ ਪਤਾ ਲੱਗਾ, ਉਹ ਸੁਲਤਾਨਪੁਰ ਤੋਂ ਚੱਲ ਕੇ ਰਾਏ ਬਲਾਰ ਦੀ ਆਗਿਆ ਨਾਲ ਤੇ ਰਾਏ ਭੋਏ ਦੀ ਤਲਵੰਡੀ ਵਿਖੇ ਆਏ।
ਉਤੋਂ ਬਹਿਨਾਉ ਸਤਿਗੁਰ ਹੈ।
ਉਹ ਕਹਿੰਦੇ ਹੈ ਸਤਿਗੁਰ ਜੀ ਦਾ ਦਰਿਆਵੀ ਰਿਸ਼ਤਾ ਵਿੱਚ ਭਾਈਆ ਜੀ ਲੱਗਦੇ ਸਨ
ਸੁਲਤਾਨਪੁਰੇ ਜਿਸ ਧਾਮ,
ਜਿਸ ਦਾ ਕਹਿੰਦੇ ਘਰ ਸੇਜ ਜਿਹੜਾ ਜਿੱਥੇ ਭਾਈਆ ਜੈ ਰਾਮ ਜੀ ਨਿਵਾਸ ਕਰਦੇ ਸਨ, ਤੇ ਕਹਿੰਦੇ ਉਸ ਸ਼ਹਿਰ ਦਾ ਨਾਮ, ਉਸ ਇਲਾਕੇ ਦਾ ਨਾਮ ਸੁਲਤਾਨਪੁਰ ਲੋਧੀ ਹੈ ਸੀ।
ਚੌਪਈ ਸੁਲਤਾਨਪੁਰ ਮਾਰਿਓ।
ਕਹਿੰਦੇ ਹੈ ਕਿ ਇਹ ਜਿਹੜਾ ਸੁਲਤਾਨਪੁਰ ਹੈ, ਇਹ ਜਿਹੜਾ ਮੁਲਕ ਹੈ ਨਾ ਇਲਾਕਾ, ਇਹ ਬਾਦਸ਼ਾਹਾਂ ਦਾ ਇਲਾਕਾ ਹੈ। ਇਹ ਉਸ ਵਕਤ ਸਾਧ ਸੰਗਤ ਜੀ ਸਿਕੰਦਰ ਲੋਧੀ ਇਬਰਾਹਿਮ ਲੋਧੀ ਦਾ ਜਿਹੜਾ ਬਾਦਸ਼ਾਹ ਸੀ ਪਠਾਣਾ ਦੇ, ਇਹ ਬਾਦਸ਼ਾਹ ਸਨ ਤੇ ਜਿਹੜਾ ਨਵਾਬ ਖਾਂ ਦੌਲਤ ਸੀ ਲੋਧੀ, ਇਹ ਸੀ ਗਵਰਨਰ ਸੂਬੇਦਾਰ, ਜਿਵੇਂ ਅੱਜ ਆਪਾਂ ਮੁੱਖ ਮੰਤਰੀ ਕਹਿੰਦੇ ਹਾਂ ਪੰਜਾਬ ਦਾ, ਉਸ ਵਕਤ ਨਵਾਬ ਦੌਲਤ ਖਾਂ ਸੂਬੇਦਾਰ ਮੰਤਰੀ ਸੀ। ਤੇ ਇਹ ਸੁਲਤਾਨਪੁਰ ਵਿੱਚ ਜਿਹੜਾ ਔਰੰਗਜ਼ੇਬ ਬੜਿਆ ਸੀ, ਇੱਥੇ ਮੁਸਲਮਾਨਾਂ ਨੇ ਡੇਰਾ ਕੀਤਾ ਹੋਇਆ ਸੀ, ਜਿਸ ਕਰਕੇ ਅਰਬੀ ਫਾਰਸੀ ਦਾ ਬੜਾ ਪਸਾਰ ਸੀ। ਉਹ ਸੁਲਤਾਨਪੁਰ ਕਹਿੰਦੇ ਜਿਹੜਾ ਮੁਲਕ ਸੀ ਪਠਾਣਾ ਦਾ, ਬਾਦਸ਼ਾਹਾਂ ਦਾ, ਤੇ ਉਸ ਸ਼ਹਿਰ ਦੇ ਵਿੱਚ ਭਾਈ ਜੈ ਰਾਮ ਜੀ ਰਹਿੰਦੇ ਸਨ।
ਦੌਲਤ ਖਾਨ ਨਾਮ ਕਹਿਤਾ ਹੂ,
ਕਹਿੰਦੇ ਉਹ ਜਿਹੜਾ ਉੱਥੇ ਦਾ ਉਮਰਾਓ ਬਾਦਸ਼ਾਹ ਸੀ ਉਸ ਵਕਤ, ਉਹਦਾ ਨਾਂ ਸੀ ਨਵਾਬ ਦੌਲਤ ਖਾਨ ਲੋਧੀ।
ਜਿਸੈ ਨਵਾਬ ਸੋ ਦਿਓ ਮਿਲਾਏ,
ਕਹਿੰਦੇ ਉਸ ਦੇ ਨਾਲ ਭਾਈ ਜੈ ਰਾਮ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਮਿਲਾ ਦਿੱਤਾ।
ਮੋਦੀ ਖਾਨ ਨੂੰ ਉਸ ਦਇਓ ਸੌ ਪਾਏ,
ਕਿਉਂ ਕਿ ਇਹ ਸਾਡਾ ਜਿਹੜਾ ਹੈ ਰਿਸ਼ਤੇਦਾਰੀ ਵਿੱਚ ਦਰਿਆਵੀ ਤੌਰ ਤੇ ਇਹ ਸਾਡੇ ਸਾਲਾ ਜੀ ਲੱਗਦੇ ਹਨ। ਇਹਨਾਂ ਨੂੰ ਜਿਹੜੀ ਕੋਈ ਕੰਮ ਕਾਜ ਇਹਨਾਂ ਕੋਲ ਕਰਾਉਣਾ ਹੈ, ਚਾਹੁੰਦੇ ਕਿ ਕੋਈ ਕਿਰਤ ਕਰਨ, ਜਿਵੇਂ ਦੁਨੀਆਂ ਦੇ ਲੋਕ ਕੰਮ ਧੰਦੇ ਕਰਦੇ ਹਨ, ਇਸੇ ਤਰ੍ਹਾਂ ਹੀ ਚਾਹੁੰਦੇ ਕਿ ਕੰਮ ਕਾਜ ਕਰਨ, ਕਿਉਂਕਿ ਸਤਿਗੁਰੂ ਜੀ ਨੇ ਕੋਈ ਕਾਲਾ ਤੇ ਪ੍ਰਗਟ ਨਹੀਂ ਨਾ ਕੀਤੀ ਸਭ ਵਿੱਚ। ਤੇ ਜਿਸ ਕਰਕੇ ਮਹਾਰਾਜ ਜੀ ਨੂੰ ਉਹ ਬਿਰਤੀ ਕਰਕੇ ਇੱਕ ਦੁਨਿਆਵੀ ਜਿੱਦਾਂ ਮਨੁੱਖ ਹੁੰਦਾ ਉਸੇ ਤਰ੍ਹਾਂ ਸਮਝਦੇ ਸਨ, ਤੇ ਨਵਾਬ ਦੌਲਤ ਖਾਨ ਨਾਲ ਗੱਲ ਕਰਕੇ ਸਤਿਗੁਰੂ ਜੀ ਨੂੰ ਜਿਹੜਾ ਮੋਦੀ ਖਾਨਾ ਹੈ ਉਹਦੀ ਨੌਕਰੀ ਸੌਂਪ ਦਿੱਤੀ।
ਸਭ ਉਸ ਕੀ ਜੋ ਕਥਾ ਕਥਈਐ,
ਕਵੀ ਜੀ ਕਹਿੰਦੇ ਹਨ ਭਾਈ ਜਿਵੇਂ ਸਤਿਗੁਰੂ ਜੀ ਨੇ ਮੋਦੀ ਖਾਨੇ ਵਿੱਚ ਕੌਤਕ ਕੀਤੇ, ਜਿਵੇਂ ਸਤਿਗੁਰੂ ਜੀ ਨੇ ਆਪਣੀ ਲੀਲਾ ਕੀਤੀ, ਜਿਵੇਂ ਇੱਥੇ ਉਹ ਸਾਰੀ ਜਿਹੜੀ ਹੈ ਕਥਾ ਉਹਨੂੰ ਕਹਾਂ ਬਿਆਨ ਕਰਾਂ।
ਔਰ ਗ੍ਰੰਥ ਕਹੋ ਢੂੰਡਤ ਪਏ,
ਕਹਿੰਦੇ ਹੈ ਉਹ ਫਿਰ ਹੋਰ ਗ੍ਰੰਥ ਲੱਭਣੇ ਪੈਣਗੇ। ਭਾਵ ਕੇ ਸਤਿਗੁਰੂ ਜੀ ਨੇ ਉੱਥੇ 15-20 ਸਾਲ ਜਿਹੜੀ ਮਹਾਰਾਜ ਨੇ ਉੱਥੇ ਨੌਕਰੀ ਕੀਤੀ ਮੋਦੀ ਖਾਨੇ ਵਿੱਚ, ਕਹਿੰਦੇ ਜੇ ਮੈਂ ਸਾਰੀ ਕਥਾ ਕਹਾਂ ਤੇ ਉਹ ਗ੍ਰੰਥ ਜਿਹੜੇ ਹਨ ਉਹ ਢੂੰਡਣੇ ਪੈਣਗੇ, ਢੂੰਡ ਢੂੰਡ ਕੇ ਲਿਖਣੀ ਪਵੇਗੀ ਇੱਥੇ।
ਜਿਸ ਕੋ ਲੋੜ ਸੁਣਨ ਕੀ ਹੋਏ,
ਖਾਲਸਾ ਜੀ ਜਿਹਨੂੰ ਸੁਣਨ ਦੀ ਲੋੜ ਹੋਵੇ, ਚਾਹੇ ਕੈਪਟਨ ਮਰੀ ਜੇ ਤੈਨੂੰ ਸੁਣਨ ਦੀ ਕੋਈ ਇੱਛਾ ਚਾਹਨਾ ਹੈ ਕਿ ਮੈਂ ਗੁਰੂ ਮਹਾਰਾਜ ਬਾਰੇ ਪੂਰਾ ਹੀ ਸੁਣਨਾ ਚਾਹੁੰਦਾ
ਹਾਂ,
ਹੋਰ ਗ੍ਰੰਥਾਂ ਨੂੰ ਸੁਣ ਲਓ ਕਥਾ ਸਾਰੀ ਸੰਪੂਰਨ, ਕਿਉਂਕਿ ਗੁਰੂ ਮਹਾਰਾਜ ਦਾ ਜਿਹੜਾ ਇਤਿਹਾਸ ਹੈ ਬੜਾ ਵਿਸ਼ਾਲ ਵੱਡਾ ਹੈ। ਤੇ ਭਾਈ ਬਾਲੇ ਵਾਲੀ ਜਨਮ ਸਾਖੀ, ਇਸੇ ਤਰ੍ਹਾਂ ਭਾਈ ਮਣੀ ਸਿੰਘ ਜੀ ਵਾਲੀ ਪੁਰਾਤਨ ਸਾਖੀ, ਹੋਰ ਇਤਿਹਾਸਕ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਆ। ਇਹ ਤੇ ਕਵੀ ਜੀ ਕਹਿੰਦੇ ਭਾਈ ਜੇ ਕਿਸੇ ਨੇ ਹੋਰ ਕਥਾ ਗੁਰੂ ਮਹਾਰਾਜ ਬਾਰੇ ਜਾਣਨੀ ਹੈ, ਪੜ੍ਹਨੀ ਹੈ, ਸ਼ਰਧਾ ਵਾਲਾ ਹੈ ਸਿੱਖ, ਗੁਰੂ ਦਾ ਜੀਵਨ ਸੁਣਨਾ ਚਾਹੁੰਦਾ ਹੈ, ਤਾਂ ਭਾਈ ਉਹ ਹੋਰ ਗ੍ਰੰਥ ਪੜ੍ਹ ਲਵੇ।
ਬੀਜ ਮਾਤਰ ਜੋ ਚਾਹੀਏ ਤੇ ਲਿਖੇ,
ਕਹਿੰਦੇ ਹੈ ਇੱਥੇ ਬੀਜ ਮਾਤਰ ਭਾਵ ਥੋੜੀ ਜਿਹੀ ਸੂਖਮ ਤੌਰ ਤੇ ਮੈਂ ਇੱਥੇ ਜਿਹੜੀ ਕਥਾ ਹੈ ਨਾ ਉਹ ਲਿਖ ਰਿਹਾ ਹਾਂ।
ਸੁਣੋ ਮਰੀ ਸੋ ਜਿਮ ਮੈਂ ਕਹੀ,
ਕਹਿੰਦੇ ਹਨ ਇਹ ਮਰੀ ਜਿਵੇਂ ਮੈਂ, ਕਹਿੰਦੇ ਖਾਲਸਾ ਜੀ ਜਿਵੇਂ ਮੈਂ ਉਸ ਮਰੀ ਨੂੰ ਕਿਹਾ ਕਿ ਇਹ ਅੰਗਰੇਜ਼ ਸੁਣ ਮੇਰੇ ਗੁਰੂ ਦੀ ਕਥਾ।
ਤਹਿ ਬਾਬੇ ਦਿਲੋ ਦਾਸੀ ਆਈ,
ਕਹਿੰਦੇ ਉਹ ਮੋਦੀ ਖਾਨੇ ਦਾ ਕੰਮ ਕਰਦਿਆਂ ਹੋਇਆ ਤੇ ਸਤਿਗੁਰੂ ਜੀ ਦੇ ਦਿਲ ਹਿਰਦੇ ਵਿੱਚ ਉਪਰਾਮਤ ਆਈ ਮਹਾਰਾਜ ਜੀ। ਮੋਹ ਮਾਇਆ ਤੇ ਪਹਿਲਾਂ ਸਤਿਗੁਰੂ ਜੀ ਪਰੇ ਸਨ, ਉਹਦੇ ਦੁਨੀਆਂ ਨੂੰ ਖੋਣ ਵਾਸਤੇ ਇਸ ਤਰ੍ਹਾਂ ਮਹਾਰਾਜ ਕੌਤਕ ਕੀਤਾ, ਕਿੰਨੇ ਸਾਲ ਨੌਕਰੀ ਚਾਕਰੀ ਕੀਤੀ, ਤੇ ਕਹਿੰਦੇ ਇਸ ਤਰ੍ਹਾਂ ਕੰਮ ਕਰਦਿਆਂ ਕਰਦਿਆਂ ਤੇ ਮਹਾਰਾਜ ਜੀ ਦੇ ਹਿਰਦੇ ਅੰਦਰ ਉਹ ਉਦਾਸੀ ਆਈ, ਉਪਰਾਮਤ ਆਈ।
ਭਇਓ ਉਦਾਸ ਕਹੂੰ ਸੁਰਤ ਨਾ ਲਾਈ,
ਕਹਿੰਦੇ ਮਹਾਰਾਜ ਜੀ ਕੀ ਹੋਏ, ਉਪਰਾਮ ਹੋ ਗਏ, ਮੋਹ ਮਾਇਆ ਤੋਂ ਪਰੇ ਹੋ ਗਏ, ਉਹ ਕੰਮ ਵਿੱਚ ਸੁਰਤੀ ਨਹੀਂ ਲਾਉਂਦੇ ਹਨ ਮਹਾਰਾਜ, ਧਿਆਨ ਹੀ ਨਹੀਂ ਕਰਦੇ ਕਿ ਮੋਦੀ ਖਾਨੇ ਵਿੱਚ ਹੋ ਕੀ ਰਿਹਾ ਹੈ, ਕੌਣ ਲੈਣ ਆਇਆ, ਕੌਣ ਦੇਣ ਆਇਆ ਹੈ। ਤੇ ਉਦਾਸ ਦਾ ਅਰਥ ਕੀ ਹੁੰਦਾ ਹੈ, ਇੱਕ ਹੁੰਦਾ ਜਿਵੇਂ ਆਪਾਂ ਕਹਿੰਦੇ ਉਦਾਸ ਹੋ ਗਿਆ, ਤੇ ਸਾਡਾ ਇਹ ਕਹਿਣਾ ਮਤਲਬ ਹੈ ਕਿ ਨਿੰਮੂ ਝਾਣਾ ਜਿਹੜਾ ਹੋਇਆ ਰਵੇ ਉਹਨੂੰ ਕਹਿੰਦਾ ਹੈ ਉਦਾਸ, ਜਿਹੜਾ ਝੱਲਾ ਜਿਹਾ ਹੋਇਆ ਰਵੇ। ਇਹ ਹੈ ਘਟੀਆ ਅਰਥ, ਘਟੀਆ ਸ਼ਬਦ। ਉਦਾਸ ਦਾ ਅਰਥ ਜੇ ਸੰਧੀਕਰਨ ਕਰਕੇ ਕਰੀਏ ਵਿਆਕਰਨ ਮੁਤਾਬਕ, ਉਹਦਾ ਅਰਥ ਹੁੰਦਾ ਹੈ ਉਧ ਜੋੜ ਆਸੀਨ, ਉਦਾਸੀਨ ਦਾ ਅਰਥ ਉਧ ਜੋੜ ਆਸੀਨ, ਉਧ ਦਾ ਮਤਲਬ ਉੱਪਰ, ਆਸੀਨ ਦਾ ਮਤਲਬ ਬੈਠਣਾ, ਜੋ ਉੱਪਰ ਬੈਠਾ ਹੈ, ਜੋ ਦੁਨੀਆਂ ਤੋਂ ਉੱਪਰ ਹੋ ਕੇ ਬੈਠ ਜਾਵੇ, ਜਿੱਥੇ ਬਾਹਰ ਦੁਨੀਆਂ ਦੇ ਕੋਈ ਵਿਚਾਰ ਪਹੁੰਚੇ ਨਾ, ਦੁਨੀਆਂ ਦੀ ਸੋਚ ਸਮਝੇ ਨਾ ਪੁੱਜੇ ਜਿੱਥੇ, ਉਹਨੂੰ ਕਹਿੰਦੇ ਉਦਾਸ। ਮਹਾਰਾਜ ਦੀ ਜਿਹੜੀ ਬਿਰਤੀ ਹੈ ਨਾ, ਉਹਦੇ ਪਹਿਲਾਂ ਉਪਰਾਮ ਸੀ ਮੋਹ ਮਾਇਆ ਤੋਂ ਪਰੇ। ਇਸ ਤਰ੍ਹਾਂ ਮਹਾਰਾਜ ਨੇ ਮੋਦੀ ਖਾਲੇ ਦੀ ਕਾਰ ਕਰਦਿਆਂ ਹੋਇਆ ਆਪਣਾ ਜਿਹੜਾ ਹੈ ਨਾ ਚਿੱਤ ਉਦਾਸ ਕੀਤਾ, ਉਪਰਾਮ ਕੀਤਾ, ਤੇ ਸੁਰਤ ਹੀ ਨਹੀਂ ਲਾਉਂਦੇ ਹਨ ਕਿ ਕੀ ਕੰਮ ਕਰਨਾ ਹੈ ਕਿ ਸਾਨੂੰ ਕਰਨ ਦੀ ਜ਼ਰੂਰਤ ਹੈ ਕਿ ਨਹੀਂ ਕਰਨਾ ਹੈ।
ਜਾਤ ਨਹੀਂ ਨਦੀ ਥੋ ਨਾਵਣ ਨਿਤ।
ਇਸ ਪ੍ਰਕਾਰ ਕਹਿੰਦੇ ਗੁਰੂ ਮੋਦੀ ਖਾਨੇ ਚ ਮਹਾਰਾਜ ਜੀ ਕਰਦੇ ਸਨ ਨੌਕਰੀ, ਤੇ ਉਦੋਂ ਕਹਿੰਦੇ ਮਹਾਰਾਜ ਜੀ ਰੋਜ਼ਾਨਾ ਹੀ ਜਿਹੜਾ ਸੀ ਉਹ ਵੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਅੰਮ੍ਰਿਤ ਵੇਲੇ ਰਹਿੰਦੇ ਪੈਰ ਰਾਤ ਦੇ ਭਾਵ ਜਦੋਂ 3 ਵਜੇ ਦਾ ਸਮਾਂ ਜਾਂ 2:15 ਦਾ ਸਮਾਂ ਇਹ ਰਹਿੰਦਾ ਪੈਰ ਹੁੰਦਾ ਹੈ ਰਾਤ ਦਾ, ਤੇ ਮਹਾਰਾਜ ਜੀ ਰੋਜ਼ਾਨਾ ਜਿਹੜਾ ਇਸ਼ਨਾਨ ਕਰਨ ਵਾਸਤੇ ਜਾਂਦੇ ਸਨ ਜਿੱਥੇ ਅੱਜ ਗੋਦਰਾ ਬੇਰ ਸਾਹਿਬ ਸੁਭਾਏ ਮਾਨ ਹੈ। ਸਤਿਗੁਰੂ ਜੀ ਨੇ ਕਹਿੰਦੇ ਨਾਲ ਨੌਕਰ ਜਿਹੜੇ ਰੱਖੇ ਸਨ ਕੰਮ ਕਰਨ ਵਾਲੇ ਜਿਹੜੇ ਉੱਥੇ ਦੁਕਾਨ ਵਿੱਚ, ਤੇ ਉਹ ਸਦਾ ਹੀ ਸਤਿਗੁਰੂ ਜੀ ਦੇ ਨਾਲ ਜੋ ਇਸ਼ਨਾਨ ਕਰਨ ਜਾਂਦੇ ਸੀ ਗੁਰੂ ਜੀ ਤੇ ਨਾਲ ਹੀ ਜਾਂਦਾ ਹੁੰਦਾ ਸੀ, ਤੇ ਸਤਿਗੁਰੂ ਜੀ ਦੇ ਜਿਹੜੇ ਸਾਰੇ ਵਸਤਰ ਹਨ ਉਹ ਹੱਥ ਵਿੱਚ ਫੜ ਕੇ ਰੱਖਦਾ ਸੀ ਬਾਹਰ। ਕਹਿੰਦੇ ਜਦੋਂ ਮਹਾਰਾਜ ਜੀ ਉੱਥੇ ਗਏ ਹਨ ਪਹਿਲਾਂ ਸਤਿਗੁਰੂ ਜੀ ਦਾਤਨ ਕਰਦੇ ਸਨ ਸੌਚ ਕਿਰਿਆ ਸਾਰੀ, ਤੇ ਸਤਿਗੁਰੂ ਜੀ ਨੇ ਪਹਿਲਾਂ ਜਿਹੜੀ ਦਾਤਨ ਹੈ ਉਹ ਬੇਰੀ ਦੀ ਸੀ, ਮਹਾਰਾਜ ਨੇ ਪਹਿਲਾਂ ਬੇਰੀ ਦੀ ਦਾਤਨ ਕੀਤੀ ਹੈ, ਫਿਰ ਉਹ ਦਾਤਨ ਜਿਹੜਾ ਧਰਤੀ ਵਿੱਚ ਕੱਢਿਆ ਹੈ, ਉਸੇ ਦਾਤਨ ਗੱਡੀ ਤੋਂ ਜਿਹੜਾ ਸਾਧ ਸੰਗਤ ਜੀ ਅੱਜ ਬੇਰ ਸਾਹਿਬ ਗੁਰਦੁਆਰਾ ਸੁਭਾਏਮਾਨ ਹੈ, ਉਹਦਾ ਰੁੱਖ ਹੈ ਬੇਰੀ ਦਾ ਉਹ ਵੀ ਸੁਭਾਏਮਾਨ ਹੈ। ਕਹਿੰਦੇ ਮਹਾਰਾਜ ਨੇ ਦਾਤਨ ਕਰਕੇ ਤੇ ਸਤਿਗੁਰ ਜੀ ਨੇ ਚੁਲਾ ਕਰਕੇ ਤੇ ਫਿਰ ਵੇਈ ਨਦੀ ਦੇ ਵਿੱਚ ਡੁੱਬਾ ਮਾਰਿਆ।
ਘੜੀ ਪਹਿਰ ਲੋ ਨਿਕਸਲ ਆਇਓ।
ਕਹਿੰਦੇ ਉਹ ਜਿਹੜਾ ਸਿੱਖ ਨਾਲ ਗਿਆ ਹੋਇਆ ਸੀ ਉਹ ਵੇਖਦਾ ਸੀ ਮਹਾਰਾਜ ਨੂੰ ਕਿਉਂਕਿ ਰੋਜ਼ ਜਾਂਦਾ ਸੀ ਨਾਲ, ਜਦੋਂ ਮਹਾਰਾਜ ਡੁੱਬਾ ਮਾਰਿਆ ਤੇ 1 ਮਿੰਟ ਹੁੰਦਾ ਹੈ, 2 ਮਿੰਟ ਹੁੰਦਾ ਹੈ, 3 ਮਿੰਟ ਹੁੰਦਾ ਹੈ, ਤੇ ਪਾਣੀ ਵਿੱਚ ਤਾਂ ਕੋਈ ਬਹੁਤਾ ਸਮਾਂ ਨਹੀਂ ਨਾ ਰੁਕ ਸਕਦਾ। ਉਹ ਸਿੱਖ ਖੜਾ ਰਿਹਾ, ਕਹਿੰਦੇ ਘੜੀ ਲੰਘ ਖੜਿਆ ਵੇਖਦੇ ਆ ਕਿ ਮਹਾਰਾਜ ਬਾਹਰ ਆਉਂਦੇ ਕਿ ਨਹੀਂ ਆਉਂਦੇ ਹੈ। ਘੜੀ ਲੰਘ, 1 ਘੜੀ ਲੰਘ, 2 ਘੜੀ ਲੰਘ, ਕਹਿੰਦੇ ਪੈਰ ਪੂਰਾ ਲੰਘ ਗਿਆ, ਭਾਵ 7.5 ਘੜੀਆਂ ਬੀਤ ਗਈਆਂ, ਮਹਾਰਾਜ ਬਾਹਰ ਹੀ ਨਹੀਂ ਆਏ।
ਉਸ ਨਫਰ ਨੇ ਬੇਆਸ ਹੋਏ।
ਕਹਿੰਦੇ ਉਹਦਾ ਨੌਕਰ ਸੀ ਨਾ ਜਿਹੜਾ ਸਿੱਖ ਸੀ ਗੁਰੂ ਨਾਲ ਗਿਆ ਸੀ, ਜਿਹੜਾ ਇਸ਼ਨਾਨ ਵੇਲੇ ਜਾਂਦਾ ਸੀ ਰੋਜ਼, ਕਹਿੰਦੇ ਉਹ ਬੇਆਸ ਹੋ ਗਿਆ।
ਰੌਲੋ ਦੀਨੋ ਪਾਏ।
ਕਹਿੰਦੇ ਉਹਨੇ ਜਿਹੜਾ ਬੇਆਸ ਹੋ ਗਿਆ ਤੇ ਉਹਨੇ ਰੌਲਾ ਪਾ ਦਿੱਤਾ ਬੜੀ ਉੱਚੀ ਉੱਚੀ।
ਡੁੱਬਿਓ ਡੁੱਬਿਓ ਕਹਿ ਉੱਠਿਓ।
ਉਹ ਕਹਿੰਦੇ ਰੌਲਾ ਪਾ ਦਿੱਤਾ ਤੇ ਜਦੋਂ ਪੈਰ ਲੰਘ ਗਿਆ ਸਤਿਗੁਰ ਜੀ ਸੇ ਤੱਕ ਉਹ ਸ਼ਾਮਾਂ ਤੱਕ ਖੜਿਆ ਰਿਹਾ। 3 ਘੰਟੇ ਦਾ ਪੈਰ ਹੁੰਦਾ ਹੈ, 1 ਪੈਰ ਲੰਘ, 2 ਪੈਰ ਲੰਘ, ਜਦੋਂ ਸ਼ਾਮਾਂ ਹੀ ਪੈ ਗਿਆ ਹਾਰ ਹੰਭ ਕੇ ਤੇ ਸਾਧ ਸੰਗਤ ਜੀ ਨੇਤਰਾਂ ਦੇ ਜਾਲ ਪਾਉਣ ਲੱਗ ਪਿਆ, ਰੋਣ ਲੱਗ ਪਿਆ, ਰੋਂਦਾ ਰੋਂਦਾ ਭੱਜ ਗਿਆ ਸੁਲਤਾਨਪੁਰ ਦੀ ਆਪਣੇ ਘਰ ਵੱਲ ਨੂੰ, ਜਿੱਥੇ ਮਾਤਾ ਜਿੱਥੇ ਬੇਬੇ ਭੈਣ ਜੀ ਦਾ ਘਰ ਸੀ ਭਾਈ ਜੈ ਰਾਮ ਜੀ ਦੇ ਕੋਲ ਭੱਜਾ ਭੱਜਾ ਗਿਆ ਰੌਲਾ ਪਾਉਂਦਾ ਸੁਲਤਾਨਪੁਰ ਲੋਧੀ ਵਿੱਚ। ਕਹਿਣ ਲੱਗਾ ਨਾਨਕ ਜੀ ਡੁੱਬ ਗਏ ਹਨ, ਨਾਨਕ ਜੀ ਡੁੱਬ ਗਏ ਹਨ।
ਸੁਣ ਦੌਲਤ ਖਾ ਦਿਓ ਧਾਏ।
ਇੰਨਾ ਰੌਲਾ ਪਿਆ, ਸਾਧ ਸਿੰਘ ਜੀ ਗੁਰੂ ਜੀ ਨੂੰ ਸਾਰੇ ਬੜੇ ਪ੍ਰੇਮ ਕਰਦੇ ਸਨ ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਕੌਤਕੀ ਉੱਥੇ ਇੰਨੇ ਕੀਤੇ ਮੋਦੀ ਖਾਨੇ ਅੰਦਰ ਕਿ ਜੋ ਗਰੀਬ ਕੰਗਾਲ ਸਾਧੂ ਆਇਆ ਕਰੇ ਸਭ ਕਿਸੇ ਨੂੰ ਮੋੜਦੇ ਨਹੀਂ ਸਨ, ਕਿਸੇ ਕੋਲ ਪੈਸਾ ਨਹੀਂ ਮੰਗਦੇ ਸਨ, ਬਸ ਦੇਈ ਜਾਂਦੇ ਸਨ ਸੱਚੇ ਪਾਤਸ਼ਾਹ ਜੀ ਤੇਰਾ ਤੇਰਾ ਕਰਕੇ, ਜਿਸ ਕਰਕੇ ਸਾਰਿਆਂ ਦਾ ਬੜਾ ਪ੍ਰੇਮ ਸੀ। ਸਾਰੇ ਕਹਿੰਦੇ ਸੁਲਤਾਨਪੁਰ ਦੇ ਲੋਕ ਨਾਲੇ ਰੋਂਦੇ ਆਉਣ ਤੇ ਨਾਲੇ ਭੱਜੇ ਆਉਣ, ਤੇ ਉਸ ਵਕਤ ਕਹਿੰਦੇ ਜਿਹੜਾ ਨਵਾਬ ਦੌਲਤ ਖਾਂ ਸੀ ਨਾ ਉਹਨੇ ਵੀ ਗੁਰੂ ਦੇ ਕੌਤਕ ਵੇਖੇ ਸਨ ਬੜੇ, ਜਿਸ ਕਰਕੇ ਕੌਤਕ ਵੇਖਣੇ ਕਰਕੇ ਉਹ ਕਹਿੰਦੇ ਨਵਾਬ ਨੇ ਤੇ ਕੀ ਜ਼ਰੂਰਤ ਹੁੰਦੀ ਹੈ ਕਿ ਕੋਈ ਨੌਕਰ ਡੁੱਬ ਜਾਵੇ ਤੇ ਭੱਜਾ ਆਵੇ। ਕਹਿੰਦੇ ਉਹ ਜਿਹੜਾ ਪੰਜਾਬ ਦਾ ਸੂਬੇਦਾਰ ਸੀ ਉਹ ਭੱਜਾ ਹੀ ਆਇਆ ਦੌੜ ਕੇ।
ਤਹਾਂ ਜਾਏ ਤਿੰਨ ਜਾਲ ਪਵਾਏ।
ਕਹਿੰਦੇ ਹੈ ਉਹ ਭੱਜਾ ਹੀ ਆਇਆ, ਕਹਿੰਦੇ ਬੜੀ ਮਾੜੀ ਗੱਲ ਹੋਈ ਹੈ ਮੇਰਾ ਤੇ ਮੋਦੀ ਖਾਨੇ ਨਾਲ ਕੰਮ ਕਰਨ ਵਾਲਾ ਬਹੁਤ ਚੰਗਾ ਸੀ, ਕਿਉਂਕਿ ਭਾਵੇਂ ਦੁਨੀਆਂ ਵਿੱਚ ਸਾਧ ਸੰਗਤ ਜੀ ਕੋਈ ਕੌਤਕ ਵੇਖ ਵੀ ਲਵੇ ਨਾ ਸੰਤਾਂ ਮਹੰਤਾਂ ਦਾ, ਉਹ ਪਰ ਜਿਹੜਾ ਮਨ ਹੈ ਨਾ ਵਡੱਬਣ ਪੜਦਾ ਉਹ ਵੀ ਨਹੀਂ ਜਾਂਦਾ। ਭਾਵੇਂ ਕੋਈ ਸੰਤ ਵਰਦਾ ਹੋਵੇ, ਆਪਾਂ ਵੀ ਅਰਦਾਸਾਂ ਬੇਨਤੀਆਂ ਕਰਾਉਂਦੇ ਰਹਿੰਦੇ ਹਾਂ ਆਪਣੇ ਭਲੇ ਵਾਸਤੇ, ਜਦੋਂ ਅਰਦਾਸ ਬੇਨਤੀ ਕਰਾਉਣੀ ਹੈ ਉਦੋਂ ਆਪਾਂ ਨਿਮਾਣੇ ਹੁੰਦੇ ਹਾਂ, ਜਦੋਂ ਪੂਰੀ ਹੋ ਜਾਂਦੀ ਹੈ ਫਿਰ ਸਾਨੂੰ ਜਿਹਦੇ ਕੋਲ ਅਰਦਾਸ ਕਰੇ ਉਹ ਵੀ ਸਾਨੂੰ ਬਰਾਬਰ ਦਾ ਹੀ ਦੇਖਦਾ ਹੈ ਕਿ ਮੈਂ ਵੀ ਉਹਦੇ ਬਰਾਬਰ ਹੀ ਹਾਂ, ਉਹਨੇ ਕਿਹੜਾ ਸਮਾਨ ਥੰਮਿਆ ਹੈ, ਉਹ ਬਰਾਬਰੀ ਫਿਰ ਉਹਨੂੰ ਲੱਗਦਾ ਹੈ। ਹੁਣ ਜਦੋਂ ਕੌਤਕ ਵੇਖਣਾ ਉਦੋਂ ਤੇ ਬੰਦਾ ਸ਼ਰਧਾ ਵਾਲਾ, ਤੇ ਜਦੋਂ ਕੌਤਕ ਤੋਂ ਪਰੇ ਹੋ ਗਿਆ ਫਿਰ ਬੰਦਾ ਉਸੇ ਤਰ੍ਹਾਂ ਹੀ ਪੱਥਰ ਵਾਂਗ ਜਿਵੇਂ ਪਾਣੀ ਪੱਥਰ ਚ ਪਿਆ ਰਹੇ ਤਾਂ ਉਸੇ ਤਰ੍ਹਾਂ ਰਹਿੰਦਾ ਹੈ। ਇਹ ਨਵਾਬ ਦੌਲਤ ਖਾਨ ਕਹਿੰਦੇ ਨੇ ਇਹ ਉਦੋਂ ਭੱਜਾ ਆਇਆ ਤੇ ਇਹਨੇ ਆ ਕੇ ਨਦੀ ਉੱਤੇ ਆਪਣੇ ਨੌਕਰ ਚਾਕਰ ਬੜੇ ਲਿਆਂਦੇ। ਇਹਨੇ ਸੋਚਿਆ ਸਾਰੇ ਗੱਲਾਂ ਕਰਨ ਲੱਗੇ ਵੀ ਮਹਾਰਾਜ ਦਾ ਇੱਥੇ ਤਾਂ ਸਰੀਰ ਹੈ ਨਹੀਂ, ਲੱਗਦਾ ਰੁੜ ਗਿਆ ਹੈ ਅੱਗੇ ਵੱਲ ਨੂੰ। ਤੇ ਕਹਿੰਦੇ ਉਸ ਵਕਤ ਜਿਹੜੇ ਨਾ ਇਹਨੇ ਨਵਾਬ ਦੌਲਤ ਖਾਨ ਨੇ ਆਪਣੇ ਬੰਦਿਆਂ ਪਾਸੋਂ ਜਾਲ ਪਾਇਆ ਕਿ ਸ਼ਾਇਦ ਜਾਲ ਵਿੱਚ ਸਰੀਰ ਆ ਜਾਵੇ।
ਹੋਏ ਪਿਓ ਤੋਂ ਉਲਹਾਥ ਆਏ,
ਪਰ ਕਹਿੰਦੇ ਹਨ ਕਿ ਗੁਰੂ ਮਹਾਰਾਜ ਜੇ ਉਹ ਨਦੀ ਵਿੱਚ ਹੁੰਦੇ ਤੇ ਤਾਂ ਹੀ ਭਾਈ ਹੱਥ ਆਉਂਦੇ, ਉਹਦੇ ਤੇ ਸਤਿਗੁਰੂ ਜੀ ਹੈ ਹੀ ਨਹੀਂ। ਮਹਾਰਾਜ ਦੇ ਸੱਚ ਖੰਡ ਵਸੈ ਨਿਰੰਕਾਰ, ਸਤਿਗੁਰ ਜੋ ਕਾ ਤਾਂ ਨਿਵਾਸਾ ਜੈ ਅਗਮਨਾਥ ਪੂਰਨ ਧਨੀ। ਜਿੱਥੇ ਪਰਮੇਸ਼ਰ ਪਰਮਾਤਮਾ ਦਾ ਆਪਣਾ ਘਰ ਹੈ ਉੱਥੇ ਦੇ ਮਹਾਰਾਜ ਗਏ ਸਨ ਤੇ ਉੱਥੇ ਜਾ ਕੇ ਪਰਮੇਸ਼ਰ ਨਾਲ ਮਿਲੇ, ਮੇਲ ਮਿਲਾਪ ਕੀਤਾ। ਇਹ ਗੁਰੂ ਜੀ ਨੇ ਉੱਥੇ ਵੀ ਭੇਦ ਹੀ ਰੱਖਿਆ ਹੈ ਸਾਧ ਸੰਗਤ ਜੀ, ਇਹ ਜਿਹਨਾਂ ਨੂੰ ਜਿਹਨਾਂ ਦੀ ਮਾਤ ਵਿੱਚ ਹੈ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ। ਤੇ ਗੁਰੂ ਮਹਾਰਾਜ ਆਪਣੇ ਸੱਚਖੰਡ ਵਿੱਚ ਨਿਵਾਸ ਕੀਤਾ ਹੋਇਆ ਸੀ। ਇੱਧਰੇ ਦੁਨਿਆਵੀ ਲੋਕ ਕਹਿੰਦੇ ਨਦੀ ਵਿੱਚ ਲੱਭਦੇ ਫਿਰਦੇ ਹਨ ਮਹਾਰਾਜ ਜਾਲ ਪਾ ਕੇ, ਇੱਥੋਂ ਲੱਭ ਜਾਣ ਇੱਥੋਂ ਲੱਭ ਜਾਣ, ਸਰੀਰ ਹੀ ਲੱਭ ਜਾਵੇ ਚਲੋ, ਪਰ ਕਹਿੰਦੇ ਗੁਰੂ ਜੀ ਜੇ ਤੇ ਹੁੰਦੇ ਤੇ ਭਾਈ ਤਾਂ ਹੀ ਲੱਭਦੇ।
ਲੋਕ ਕਹੇ ਕੰ ਪਾਰ ਲੰਘ ਗਇਓ,
ਜੇ ਲੋਕ ਕਹਿੰਦੇ ਹਨ ਚਲੋ ਇੱਥੇ ਵੀ ਹੋਣਗੇ, ਸ਼ਾ ਹੋ ਸਕਦਾ ਹੈ ਨਦੀ ਪਾਰ ਕਰਕੇ ਕਿਤੇ ਪਾਸੇ ਵੱਲ ਨਿਕਲ ਗਏ ਹੋਣ। ਉਸ ਵਕਤ ਸਾਰਿਆਂ ਨੇ ਸੋਚਿਆ ਵੀ ਵੇਖੋ ਕਦੇ ਕਦੇ ਪਰਲੇ ਪਾਸੇ ਦੇ ਨਾਲ ਦੀ ਨਿਕਲ ਕੇ ਚਲੇ ਗਏ ਹੋਣ।
ਜਾਏ ਪਾਰ ਤਿਨ ਢੂੰਡਿਓ,
ਕਹਿੰਦੇ ਹੈ ਸਾਰੇ ਜਿਹੜੇ ਪਾਰ ਗਏ ਨਦੀ ਟੱਪ ਕੇ, ਜੋ ਨਦੀ ਟੱਪ ਕੇ ਗਏ ਕਿ ਉੱਥੇ ਪਾਰਲੇ ਪਾਸੇ ਲੱਭ ਲੈਂਦੇ ਹਾਂ, ਜੋ ਕਮਾਦ ਜੋ ਉਧਰ ਰੁੱਖ ਜੰਗਲ ਖੇੜਾ ਹੈ ਸੀ ਸਾਰਾ ਫੋੜ ਮਾਰਿਆ, ਪਰ ਮਹਾਰਾਜ ਜੇ ਹੁੰਦੇ ਤਾਂ ਹੀ ਲੱਭਦੇ।
ਖੋਜ ਪਰਛਾਵੇ ਜੁਗਤ ਨਾ ਪਈ,
ਕਹਿੰਦੇ ਸਾਰੇ ਭੱਜੇ ਨੱਠੇ ਉਹ ਪਾਰਲੇ ਪਾਸੇ ਗਏ, ਪਰ ਕਹਿੰਦੇ ਪਾਰਲੇ ਪਾਸੇ ਮਹਾਰਾਜ ਲੱਭੇ ਨਾ, ਗੁਰੂ ਜੀ ਦੀ ਕੋਈ ਪੈੜ ਕੋਈ ਪਰਛਾਵਾਂ ਦਿਖਿਆ ਨੀ ਕਿਸੇ ਨੂੰ।
ਕਹਿ ਲੋਕ ਰੁੜ ਗਏ ਕਿਥਾਈ,
ਸਾਰੇ ਕਹਿਣ ਲੱਗੇ ਇਹ ਤੇ ਨਾ ਨਾਨਕ ਜੀ ਕਿਤੇ ਚਲੇ ਗਏ ਹਨ ਕਿਤੇ। ਫਿਰ ਆਪਸ ਵਿੱਚ ਗੱਲਾਂ ਕਰਨ ਲੱਗੇ, ਕਹਿੰਦੇ ਗੁਰੂ ਨਾਨਕ ਦੇਵ ਜੀ ਪਤਾ ਨੀ ਕਿੱਥੇ ਚਲੇ ਗਏ ਹਨ, ਲੱਗਦਾ ਕਿ ਰੋੜੀ ਗਏ ਹਨ, ਡੁੱਬ ਗਏ ਹਨ ਹੁਣ।
ਜੈ ਰਾਮ ਕੈ ਘਰ ਪਿਟਨੋ ਪਰਾ,
ਇਧਰੋਂ ਕਹਿੰਦੇ ਭਾਈਆ ਜੈ ਰਾਮ ਦੇ ਘਰ ਜੋ ਸੁਲਤਾਨਪੁਰ ਸੀ ਨਾ ਸਾਰਾ ਢੁੱਕ ਗਿਆ ਉਧਰ। ਸਾਰੇ ਆ ਕੇ ਉੱਚੀ ਜੀ ਰੋਣ ਲੱਗ ਪਏ, ਕਿਉਂਕਿ ਇਹ ਦੁਨਿਆਵੀ ਸੁਭਾਅ ਹੈ ਤੇ ਜਿਹਦੇ ਕਰਕੇ ਆਪਾਂ ਕਿਸੇ ਦਾ ਵਿਛੋੜਾ ਲਈ ਤੇ ਬੜਾ ਰੋਂਦੇ ਹਾਂ। ਤੇ ਬੜੇ ਸਾਰੇ ਜਿਹੜਾ ਉਸ ਵਿਰਾਗ ਕਰ ਲੱਗੇ ਗੁਰੂ ਮਹਾਰਾਜ ਵਿਛੋੜੇ ਵਿੱਚ, ਵੀ ਬੜੇ ਚੰਗੇ ਹੁੰਦੇ ਸਨ ਮਹਾਰਾਜ ਪਤਾ ਨੀ ਕਿੱਥੇ ਚਲੇ ਗਏ। ਤੇ ਉਸ ਵਕਤ ਸਾਧ ਸੰਗਤ ਜੀ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਸਾਰਾ ਜੋ ਸੀ ਨਾ ਸੁਲਤਾਨਪੁਰ ਤੇ ਨੇੜੇ ਤੇੜੇ ਜਿਹੜੇ ਨਗਰ ਸੀ ਸਾਰੇ ਆ ਗਏ ਤੇ ਉੱਥੇ ਜਾ ਕੇ ਵਿਰਲਾਪ ਕਰਨ ਲੱਗ ਪਏ। ਜਿਹੜਾ ਵਿਰਾਗ ਕਰਨ ਲੱਗ ਪਏ ਤੇ ਭਾਈਆ ਜੈ ਰਾਮ ਜੀ ਜੋ ਸਨ ਉਹ ਵੀ ਅੰਦਰ ਬਹਿ ਕੇ ਜਿਹੜੇ ਵਿਰਾਗ ਕਰ ਰਹੇ ਸਨ। ਇੱਕੋ ਇੱਕ ਸਨ ਬੇਬੇ ਨਾਨਕੀ ਜਿਹੜੇ ਨਹੀਂ ਸੀ ਵਿਰਾਗ ਕਰ ਰਹੇ, ਕਿਉਂਕਿ ਉਹਨਾਂ ਨੂੰ ਭਰੋਸਾ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਉਸ ਰੱਬ ਹਨ, ਰੱਬ ਦਾ ਰੂਪ ਹਨ, ਆਪ ਪਰਮੇਸ਼ਰ ਆਇਆ ਹੋਇਆ ਹੈ। ਤੋ ਉਹ ਉਹਨਾਂ ਦਾ ਜਿਹੜਾ ਮਨ ਨਹੀਂ ਡੋਲਿਆ। ਫਿਰ ਉਹ ਗਏ ਆਪਣੇ ਪਤੀ ਕੋ, ਕਹਿਣ ਲੱਗੇ ਸਵਾਮੀ ਜੀ ਦੱਸੋ ਜਿਹੜੇ ਤੁਸੀਂ ਕਿਉਂ ਰੋਂਦੇ ਹੋ, ਇੰਨੀ ਵਾਰ ਤੁਸਾਂ ਨੇ ਕੌਤਕ ਵੇਖੇ ਹਨ ਉਹਨਾਂ ਦੇ। ਤੇ ਭਾਈਆ ਜੈ ਰਾਮ ਜੀ ਰੋਂਦੇ ਸਨ ਕਿ ਇੱਕ ਤੇ ਦੁੱਖ ਸੀ ਕਿ ਗੁਰੂ ਨਾਨਕ ਦੇਵ ਜੀ ਡੁੱਬ ਗਏ ਹਨ, ਇੱਕ ਨਿੰਦਕਾਂ ਨੇ ਚੁਗਲੀਆਂ ਵਾਹੀਆਂ ਹੋਈਆਂ ਸਨ ਕਿ ਇਹ ਮੋਦੀ ਖਾਨਾ ਲਟਾਈ ਜਾਂਦੇ ਸਨ, ਖੁੱਲਾ ਦੇਈ ਜਾਂਦੇ ਸਨ ਲੋਕਾਂ ਨੂੰ, ਹੁਣ ਹਿਸਾਬ ਕਿਤਾਬ ਦੇਣਾ ਪੈਣਾ ਹੈ, ਤਾਂ ਹੀ ਡੁੱਬ ਕੇ ਜਿਹੜਾ ਨਾ ਉਹ ਸਰੀਰ ਛੱਡ ਕੇ ਗਏ ਹਨ। ਤੇ ਇਸ ਗੱਲ ਦਾ ਵੀ ਦੁੱਖ ਸੀ ਕਿ ਹੁਣ ਮੈਨੂੰ ਹਿਸਾਬ ਕਿਤਾਬ ਦੇਣਾ ਪਵੇਗਾ ਦੌਲਤ ਖਾਨ ਨੂੰ, ਤੇ ਮੇਰੇ ਕੋਲ ਪੂਰਾ ਨਹੀਂ ਹੋਣਾ ਜਿਸ ਕਰਕੇ ਮੈਨੂੰ ਬੰਦੀ ਬਣਨਾ ਪਵੇਗਾ। ਇਹ ਸਾਧ ਸੰਗਤ ਜੀ ਕਥਾ ਬੜੀ ਲੰਮੀ ਹੈ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਮੋਦੀ ਖਾਨਾ ਆਰੰਭ ਕੀਤਾ ਸੀ ਨਾ, ਤੇ ਸਤਿਗੁਰ ਜੀ ਦੀ ਉੱਥੇ ਮੋਦੀ ਖਾਨੇ ਉੱਤੇ ਭੀੜ ਹੀ ਲੱਗੀ ਰਹਿੰਦੀ ਸੀ। ਮੋਦੀ ਖਾਨਾ ਪਹਿਲੀ ਗੱਲ ਕਿਹਨੂੰ ਕਿਹਾ ਜਾਂਦਾ ਹੈ, ਮੋਦੀ ਖਾਨਾ ਉਹਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਦੌਲਤ ਖਾਨ ਨਵਾਬ ਸੀ ਨਾ, ਇਹਦੀ ਬੜੀ ਫੌਜ ਜਿਹੜੀ ਉੱਥੇ ਸੀ, ਤੇ ਇਹ ਫੌਜਾਂ ਨੂੰ ਜਿਹੜੀ ਰਾਸ਼ਟਰਵਾਦ ਆਣ, ਜਿਹੜੇ ਆਪਾਂ ਖਾਣ ਪੀਣ ਜੋ ਕੱਪੜਾ ਹੈ ਹੋਰ ਜੋ ਘਰੇਲੂ ਸਮਾਨ ਹੈ ਇਹ ਸਾਰਾ ਸਮਾਨ ਪਿਆ ਸੀ, ਉਹਨੂੰ ਕਹੀਦਾ ਮੋਦੀ ਖਾਨਾ, ਜਿੱਥੇ ਸਾਰਾ ਸਮਾਨ ਘਰੇਲੂ ਹੋਰ ਲੋੜਾਂ ਵਾਲਾ ਪਿਆ ਹੋਵੇ। ਤੇ ਉਹ ਸਮਾਨ ਜਦੋਂ ਪਿਆ ਹੋਇਆ ਸੀ ਤੇ ਉੱਥੇ ਮਨ ਕਾਰਜ ਦਿੱਤਾ ਸੀ, ਕਾਰਵਿਆਰ ਦੇਣ ਦਾ ਸਾਰਾ ਸੌਦਾ ਪਾ ਕੇ ਦਿੱਤਾ ਸੀ ਕਿ ਇਹ ਇੰਨੇ ਸਮੇਂ ਵਿੱਚ ਇਹ ਸਭ ਦੇਣਾ ਹੈ ਤੇ ਬਾਕੀ ਜੋ ਬਚੇਗਾ ਉੱਤੇ ਉਹ ਤੁਹਾਡਾ ਹੈ। ਤੇ ਗੁਰੂ ਮਹਾਰਾਜ ਨੌਕਰੀ ਕਰ ਰਹੇ ਸਨ, ਤੇ ਗੁਰੂ ਜੀ ਤੇ ਹੁਣ ਪਰਮੇਸ਼ਰ ਸਨ, ਇਸ ਕਰਕੇ ਮਹਾਰਾਜ ਨੂੰ ਕੋਈ ਫਰਕ ਨਹੀਂ ਪੈਂਦਾ ਸੀ। ਜੇ ਕੋਈ ਕੰਗਾਲ ਆਵੇ, ਕੋਈ ਸਾਧੂ ਆਵੇ, ਫਕੀਰ ਆਵੇ, ਸੰਤ ਮਹਾਰਾਜ ਸਭ ਨੂੰ ਦੇਈ ਜਾਂਦੇ ਸਨ। ਭੀੜ ਜਿਹੜੀ ਉੱਥੇ ਲੱਗੀ ਰਹਿੰਦੀ ਸੀ ਰੱਜ ਕੇ, ਤੇ ਜਦੋਂ ਭੀੜ ਲੱਗੀ ਰਹਿੰਦੀ ਸੀ, ਜਿਹੜੇ ਨਿੰਦਕ ਲੋਕ ਹੈ ਨਾ, ਜਿਹਨਾਂ ਨੂੰ ਗੁਰੂ ਦੀ ਵਡਿਆਈ ਨਹੀਂ ਪਾਉਂਦੀ, ਉਹ ਨਿੰਦਕ ਲੋਕ ਕੀ ਕਹਿਣ ਲੱਗੇ, ਇਹ ਨਾਨਕ ਝੱਲਾ ਬਾਵਰਾ ਹੋ ਗਿਆ, ਸਭ ਕੁਝ ਲੁਟਾਈ ਜਾ ਰਿਹਾ ਹੈ, ਇਹਨੇ ਕੀ ਕਰਨਾ, ਇਹਨੇ ਨੱਠ ਭੱਜ ਜਾਣਾ ਹੈ। ਤੇ ਭਾਈਆ ਜੈ ਰਾਮ ਨੂੰ ਇਹਨਾਂ ਦੇ ਨੂੰ ਕਹਿੰਦੇ, ਉਹਨੂੰ ਸਾਰਾ ਲੇਖਾ ਸਾਹਿਬ ਦਾ ਦੇਣਾ ਪੈਣਾ ਨਵਾਬ ਦੌਲਤ ਖਾਨ ਨੂੰ, ਫਿਰ ਜਦੋਂ ਪੈਸੇ ਨਾ ਪੂਰੇ ਹੋਏ ਤੇ ਉਹਨੂੰ ਜੇਲ੍ਹ ਸੁੱਟਣਾ ਹੈ, ਬੰਦ ਕਰਾਉਣਾ ਹੈ। ਤੇ ਉਸ ਵਕਤ ਸਾਧ ਸੰਗਤ ਦੀ ਫਿਕਰ ਪੈ ਗਿਆ, ਕਿਉਂਕਿ ਨਿੰਦਕਾਂ ਦੀ ਗੱਲ ਸੁਣ ਕੇ ਫਿਕਰ ਚ ਪੈ ਜਾਂਦਾ ਹੈ, ਚੰਗੇ ਭਲੇ ਦਾ ਜਿਹੜਾ ਭਰਮ ਪੈ ਜਾਂਦਾ, ਉਹ ਵੀ ਗੁਰੂ ਘਰੋਂ ਝਾਟੀ ਟੁੱਟ ਟੁੱਟ ਜਾਂਦਾ ਹੈ। ਕਹਿਣ ਲੱਗਾ, ਹੁਣ ਇਹਦੀ ਗੱਲ ਹੀ ਠੀਕ ਹੈ, ਵਾਕਿਆ ਹੀ ਕੰਮ ਕਰਨਾ ਚਾਹੀਦਾ। ਭਾਈਆ ਜੈ ਰਾਮ ਜੀ ਬੜਾ ਅੰਦਰ ਜਾ ਕੇ ਸੋਚਣ ਚਾਰ ਲੱਗੇ, ਸੋਚਾਂ ਵਿੱਚ ਡੁੱਬੇ ਰਹਿ ਲੱਗੇ। ਬੇਬੇ ਨਾਨਕ ਜੀ ਨੇ ਪੁੱਛਿਆ, ਵੀ ਤੁਹਾਨੂੰ ਕੀ ਹੋਇਆ ਹੈ ਸਵਾਮੀ ਜੀ? ਕਹਿਣ ਲੱਗੇ ਕਿ ਨਾਨਕ ਜੀ ਤੇ ਏਦਾਂ ਸਿੱਧਾ ਹੀ ਸਮਾਨ ਲੁਟਾਈ ਜਾ ਰਹੇ ਹਨ, ਤੇ ਸਾਨੂੰ ਹਿਸਾਬ ਕਿਤਾਬ ਦੇਣਾ ਪਵੇਗਾ ਜੇ ਪੂਰਾ ਨਾ ਹੋਇਆ ਤੇ। ਉਸ ਵਕਤ ਮਹਾਰਾਜ ਅੰਦਰ ਜਾਮੀ ਸਨ, ਸ਼ਾਮ ਦੇ ਸਮੇਂ ਆਏ, ਗੱਲਬਾਤ ਹੋਈ, ਤੇ ਗੁਰੂ ਜੀ ਨੇ ਕਿਹਾ ਵੀ ਹਿਸਾਬ ਕਿਤਾਬ ਵੀ ਕਰ ਲੈਣਾ ਚਾਹੀਦਾ ਹੈ ਆਪਾਂ ਨੂੰ। ਉਸ ਵਕਤ ਸਾਧ ਸੰਗਤ ਹਿਸਾਬ ਕਿਤਾਬ ਕੀਤਾ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਕਿਉਂਕਿ ਕਾਫੀ ਮਹੀਨਿਆਂ ਦਾ ਹਿਸਾਬ ਕਿਤਾਬ ਸੀ ਤੇ ਫੌਜਾਂ ਦੀ ਰਸ ਦੀ ਗੱਲ ਸੀ। ਜਦੋਂ ਹਿਸਾਬ ਕਿਤਾਬ ਕੀਤਾ ਤੇ ਉਹ ਜਿਹੜਾ ਵਹੀ ਕੱਢਣ ਵਾਲਾ ਸੀ ਨਾ, ਜਿਹੜਾ ਹਿਸਾਬ ਕਿਤਾਬ ਕਰਨ ਵਾਲਾ, ਉਹਨੇ ਬੜੀ ਹੱਦ ਕਾਗਜ਼ ਖੋਲੇ, ਫੋੜ ਫੋੜ ਕੇ ਜਦੋਂ ਵੇਖਿਆ ਤੇ ਗੁਰੂ ਜੀ ਦੇ 135 ਰੁਪਏ ਵਧੇ ਹੋਏ ਸਨ। ਉਸ ਵਕਤ 135 ਰੁਪਏ ਲੱਖਾਂ ਕਰੋੜਾਂ ਦੇ ਬਰਾਬਰ ਸਨ, ਤੇ 135 ਰੁਪਏ ਮਹਾਰਾਜ ਇੰਨਾ ਮੋਦੀ ਖਾਨਾ ਲੁਟਾਇਆ, ਫਿਰ 135 ਰੁਪਏ ਵਧੇ ਹਨ। ਨਿੰਦਕ ਜਿਹੜੇ ਝੂਠੇ ਲੋਕ, ਸਾਰਿਆਂ ਦੇ ਮੂੰਹ ਮੁੜ ਗਏ ਵੀ ਇਹ ਕੀ ਬਣ ਗਿਆ ਹੈ। ਫਿਰ ਦੂਜੀ ਵਾਰ ਵੀ ਏਦਾਂ ਹੀ ਹੋਇਆ, ਦੂਜੀ ਵਾਰ ਵੀ ਕਹਿਣ ਲੱਗੇ ਕਿ ਇਹ, ਕਿਉਂਕਿ ਮਹਾਰਾਜ ਦਾ ਸੁਭਾਅ ਸੀ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲੇ ਦਿਨ ਚੜ੍ਹੇ ਜਿਹੜੀ ਸੀ ਨਾ, ਦੁਕਾਨ ਖੋਲ ਲੈਂਦੇ ਸਨ, ਤੇ ਰਾਤ ਦੇ ਰਹਿੰਦੇ ਪੈਲ ਤੱਕ ਮਹਾਰਾਜ ਮੋਦੀ ਖਾਨੇ ਵਿੱਚ ਬਸ ਦਈ ਜਾਂਦੇ ਸਨ, ਲੈਣਾ ਦੇ ਲੈਣਾ ਹੀ ਲੱਗੀਆਂ ਹੁੰਦੀਆਂ ਸਨ। ਤੇ ਸਤਿਗੁਰੂ ਜੀ ਨੂੰ ਫਿਰ ਗੁਰੂ ਦੀ ਵਡਿਆਈ ਨਾ ਵੇਖ ਸਕੇ ਨਿੰਦਕ ਲੋਕ, ਨਿੰਦਕ ਚੁਗਲ, ਨਿੰਦਕ ਭੁੱਖੇ ਰਲ ਮੋਏ, ਉਹਨਾਂ ਹੱਥ ਨਾ ਕਿਥਾਊ ਪਾਏ, ਇਹ ਗੁਰੂ ਸਾਹਿਬ ਦਾ ਬਚਨ ਹੈ। ਉਹਨਾਂ ਦੇ ਹੱਥ ਨੀ ਕੁਝ ਲੱਗਦਾ ਚੁਗਲਾਂ ਨਿੰਦਕਾਂ ਦੇ, ਜਿਹੜੇ ਚੁਗਲੀਆਂ ਨਿੰਦਿਆ ਕਰਦੇ ਹਨ ਗੁਰੂ ਘਰ ਦੀ, ਗੁਰੂ ਘਰ ਵਿੱਚ ਕਾਰਜ ਹੁੰਦਿਆਂ ਦੇ ਤੇ ਗੁਰੂ ਦੀ ਜਿਹੜੀ ਨਿੰਦਿਆ ਕਰਦੇ, ਉਹਨਾਂ ਨੂੰ ਕਿਤੇ ਥਾਂ ਨੀ ਮਿਲਦੀ ਹੈ। ਉਹ ਕੀ ਕਹਿਣ ਲੱਗੇ, ਫਿਰ ਨਿੰਦਕ ਇਦਾਂ ਜਾਂ ਇਕੱਠੇ ਹੋਏ ਗਏ ਭਾਈਆ ਜੈ ਰਾਮ ਕੋ, ਕਹਿਣ ਲੱਗੇ ਵੇਖ ਲਓ, ਅਸੀਂ ਤੇ ਨਾ ਤੁਹਾਡੇ ਨਾਲ ਪ੍ਰੇਮ ਕਰਦੇ ਹਾਂ ਤੇ ਅਸੀਂ ਤੁਹਾਡੇ ਪਿੱਛੇ ਹੀ ਆਉਂਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਤੇਰਾ ਭਲਾ ਆਵੇ, ਪਰ ਜਿਹੜਾ ਤੁਹਾਡੇ ਰਿਸ਼ਤੇਦਾਰੀ ਰਸਾਲਾ ਜੀ ਲੱਗਦੇ ਹਨ ਨਾ ਨਾਨਕ ਜੀ, ਇਹ ਤੁਹਾਨੂੰ ਕਿਸੇ ਦਿਨ ਫੜਵਾਉਣਗੇ, ਇਹ ਵੇਖੋ ਕੀ ਬਣ ਰਿਹਾ ਹੈ, ਮੋਦੀ ਖਾਨ ਦੇ ਜਾ ਕੇ ਕੀ ਬਣਦਾ ਹੈ, ਦਿਨੋ ਦਿਨ ਲੜਾਈ ਜਾ ਰਹੇ ਹਨ। ਉਸ ਵਕਤ ਫਿਰ ਸਾਧ ਸੰਗਤ ਦੀ ਫਿਕਰਾਂ ਚ ਪੈ ਗਏ, ਭਾਵੇਂ ਕੌਤਕ ਵੇਖਿਆ ਸੀ ਨਾ, ਇਹ ਮਨ ਫਿਰ ਡੁੱਲ ਜਾਂਦਾ ਹੈ, ਭਾਵੇਂ ਗੁਰੂ ਦੀ ਮਹਿਮਾ ਅਸੀਂ ਵੀ ਵੇਖੀ ਹੈ, ਅਰਦਾਸਾਂ ਕਰਵਾ ਕੇ, ਪਰ ਇਹ ਮਨ ਫਿਰ ਨੀ ਭਰੋਸੇ ਮੰਨਦਾ, ਫਿਰ ਕਹਿੰਦਾ ਹੈ ਨਹੀਂ ਨਹੀਂ ਮੇਰੇ ਨਾਲ ਮਾੜਾ ਹੋ ਗਿਆ ਹੈ, ਇਹ ਹੋ ਗਿਆ ਹੈ, ਜੇ ਹੋ ਗਿਆ ਹੈ। ਉਸੇ ਤਰ੍ਹਾਂ ਭਾਈਆ ਜੈ ਰਾਮ ਸਿੰਘ ਭਾਈਆ ਜੈ ਰਾਮ ਜੀ ਫਿਰ ਫਿਕਰਾਂ ਚ ਪੈ ਗਏ, ਫਿਰ ਸੋਕ ਮਨਾਉਣ ਲੱਗੇ। ਗੁਰੂ ਮਹਾਰਾਜ ਨੂੰ ਪਤਾ ਲੱਗਾ, ਉਸ ਵਕਤ ਹਿਸਾਬ ਕਿਤਾਬ ਹੋਇਆ ਸਾਧ ਸੰਗਤ ਜੀ, ਤੇ ਜਦੋਂ ਹਿਸਾਬ ਕਿਤਾਬ ਹੋਇਆ, ਮਹਾਰਾਜ ਦੇ 321 ਰੁਪਏ ਵਧੇ ਹੋਏ ਹਨ। ਫਿਰ ਜਦੋਂ 321 ਰੁਪਏ ਵਧੇ ਵੇਖੇ, ਨਵਾਬ ਦੌਲਤ ਖਾਂ ਹੈਰਾਨ ਹੋ ਗਿਆ, ਕਹਿੰਦਾ ਇੰਨਾ ਇਹ ਲਟਾਉਂਦੇ ਹਨ, ਪਤਾ ਨੀ ਇਹ ਪੈਸੇ ਕਿੱਦਾਂ ਵੱਧ ਜਾਂਦੇ ਹਨ, ਪਰ ਇਹ ਤੇ ਗੁਰੂ ਦਾ ਭੰਡਾਰਾ ਹੈ, ਤੋੜਨਾ ਆਵੇ ਵੱਧ ਤੋਂ ਜਾਈ, ਜਿੱਥੇ ਗੁਰੂ ਮਹਾਰਾਜ ਪਰਮੇਸ਼ਰ ਦਾ ਕਿਤੇ ਨਾਮ ਹੀ ਆ ਜਾਏ ਨਾ, ਤੇ ਉੱਥੇ ਤੇ ਤੋੜ ਹੀ ਨਹੀਂ ਆਉਂਦੀ, ਤੇ ਜਿੱਥੇ ਗੁਰੂ ਮਹਾਰਾਜ ਆਪ ਹੱਥੀ ਦੇ ਰਹੇ ਨੇ, ਉੱਥੇ ਤੋੜ ਕਿਵੇਂ ਆ ਸਕਦੀ ਹੈ। ਤੇ ਸੱਚੇ ਪਾਤਸ਼ਾਹ 321 ਰੁਪਏ ਵਧੇ, ਨਿੰਦਕਾਂ ਨੂੰ ਫਿਰ ਮਾਰ ਪੈ ਗਈ। ਇਹ ਸਤਿਗੁਰੂ ਜੀ ਨੇ ਵੇਈ ਨਦੀ ਵਿੱਚ ਇਸ਼ਨਾਨ ਕੀਤਾ ਸੀ, ਤੇ ਵੇਈ ਨਦੀ ਵਿੱਚ ਕਹਿੰਦੇ ਜਦੋਂ ਇਸ਼ਨਾਨ ਕੀਤਾ, ਤੇ ਸੱਚੇ ਪਾਤਸ਼ਾਹ ਨੇ ਉਸ ਵੇਲੇ ਵੇਈ ਨਦੀ ਤੋਂ ਇਸ਼ਨਾਨ ਜਿੱਥੇ ਚੁੱਭੀ ਮਾਰੀ ਸੀ ਨਾ, ਤੇ ਸੱਚੇ ਪਾਤਸ਼ਾਹ ਜੀ ਇੱਕ ਕੋਹ ਦੀ ਦੂਰੀ ਤੇ ਜਾ ਕੇ ਸਤਿਗੁਰੂ ਜੀ ਬਾਹਰ ਨਿਕਲੇ ਸਨ, ਜਿੱਥੇ ਸੰਤ ਘਾਟ ਗੁਰਦੁਆਰਾ ਸਾਹਿਬ ਬਿਰਾਜਮਾਨ ਹੈ ਅੱਜ, ਉੱਥੇ ਸੰਗਤਾਂ ਦਰਸ਼ਨ ਕਰਦੀਆਂ ਹਨ। ਤੇ ਉੱਥੇ ਸੱਚੇ ਪਾਤਸ਼ਾਹ ਜੀ ਨਿਕਲੇ, ਤੇ ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਨਵਾਬ ਦੌਲਤ ਖਾਂ ਵੀ ਆਇਆ ਸੀ, ਇਹ ਅੱਗੇ ਜਿਵੇਂ ਕਥਾ ਆ ਰਹੀ ਆ ਆਪਾਂ ਸਰਵਣ ਕਰੀਏ।
ਦੌਲਤ ਖਾਨ ਬਹੁ ਸੰਸੈ ਭਰਾ,
ਕਹਿੰਦੇ ਹਨ ਲੋਕ, ਕਹਿੰਦੇ ਹੈ ਉਹ ਸਤਿਗੁਰ ਜੀ ਕਿਤੇ ਰੁੜ ਗਏ ਹਨ, ਤੇ ਇਧਰੋਂ ਭਾਈਆ ਜੈ ਰਾਮ ਘਰ ਸਾਰਿਆਂ ਨੇ ਜਿਹੜਾ ਹੈ ਰੋਕ ਲਾ ਰਹੇ ਹਨ, ਕਹਿੰਦੇ ਨਾਨਕ ਜੀ ਡੁੱਬ ਗਏ ਹਨ।
ਤੂੰ ਇੱਕ ਦਿਨ ਤਬ ਐਸ
ਬਿਤਾਏ। ਗੁਰੂ ਮੇਰੇ ਮੋਦੀ ਖਾਨ ਆਪਣੇ ਚੰਗੇ ਹਨ, ਪਤਾ ਨੀ ਕਿੱਥੇ ਚਲੇ ਗਏ ਹਨ। ਮੇਰਾ ਚੰਗਾ ਕੰਮ ਚੱਲਦਾ ਸੀ ਜਿਸ ਕਰਕੇ ਇਹਨੂੰ ਤੇ ਸੰਸਾ ਪੈ ਗਿਆ ਆਪਣੇ ਕੰਮ ਦਾ। ਤੇ ਪਰ ਕਹਿੰਦੇ ਹੈ ਜੋ ਗੁਰੂ ਜੀ ਮਹਾਰਾਜ ਜੀ ਸਨ ਉਹ ਤੇ ਪਰਮੇਸ਼ਰ ਦੇ ਘਰ ਆਪਣੇ ਘਰ ਗਏ ਸਨ, ਤੇ ਗੁਰੂ ਜਿਹੜੇ ਮਾਤਾ ਜੀ ਸਨ ਨਾ ਬੇਬੇ ਨਾਨਕ ਜੀ ਜੋ ਸਨ ਕਹਿੰਦੇ ਸਾਰੇ ਵਿਲਾਪ ਕਰ ਰਹੇ ਹਨ। ਪਰ ਉਹਨਾਂ ਨੇ ਕਹਿੰਦੇ ਦੋ ਦਿਨ ਤੋਂ ਬਾਅਦ ਤੀਜੇ ਦਿਨ ਰਾਤ ਦੋ ਦਿਨ ਦੇ ਨਾ ਕੇ ਨਾ ਸਵੇਰ ਤੱਕ ਸ਼ਾਮ ਵੇਲੇ ਸਮਾਧੀ ਲਾ ਲਈ। ਕਿਆ ਕਹੇ ਗੁਰੂ ਨਾਨਕ ਦੇਵ ਮਹਾਰਾਜ ਜੀ, ਇਹ ਆਪ ਜੀ ਕੀ ਲੀਲਾ ਰਚਾ ਰਹੇ ਹੋ, ਲੋਕ ਤੁਹਾਨੂੰ ਡੁੱਬਿਆ ਸਮਝ ਰਹੇ ਹਨ, ਤੇ ਜਿਹੜੇ ਸੱਚੇ ਪਾਤਸ਼ਾਹ ਆਪ ਤਾਰਨ ਇਹਨੂੰ ਕਿਵੇਂ ਡੁੱਬ ਸਕਦੇ ਹਨ? ਜੇ ਤਾਰਨ ਵਾਲੇ ਡੁੱਬ ਗਏ ਤੇ ਫਿਰ ਜਿਹੜੇ ਡੁੱਬੇ ਉਹਨੂੰ ਕੌਣ ਤਾਰੇਗਾ? ਇਸ ਤਰ੍ਹਾਂ ਮਾਤਾ ਜੀ ਨੇ ਬੜੀਆਂ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਦੇ ਚੜ੍ਹੇ ਦਰਸ਼ਨ ਦਿਓ, ਨਿਹਾਲ ਕਰੋ ਸਭ ਨੂੰ, ਸਭ ਦਾ ਭਰਮ ਤੋੜੋ, ਹੁਣ ਮਾਇਆ ਦੇ ਪਰਦੇ ਚੁੱਕੋ। ਉਸ ਵਕਤ ਕਹਿੰਦੇ ਜਦੋਂ ਦੋ ਦਿਨ ਇਸ ਤਰ੍ਹਾਂ ਬੀਤ ਗਏ,
ਤੀਜੇ ਦਿਨ ਗੁਰ ਨਿਕਸਤ ਭਏ।
ਤੀਜੇ ਦਿਨ ਸੱਚੇ ਪਾਤਸ਼ਾਹ ਜੀ ਇੱਕ ਖੋ ਦੇ ਜਾ ਕੇ ਜਿਸ ਚੁੱਭੀ ਮਾਰੀ ਸੀ ਉੱਥੋਂ ਇੱਕ ਖੋ ਦੇ ਅੱਗੇ ਜਾ ਕੇ ਜਿਸ ਸੰਤ ਘਾਟ ਬੁੱਧਰਾ ਸਾਹਿਬ ਹੈ ਸਤਿਗੁਰੂ ਜੀ ਉੱਥੇ ਆ ਕੇ ਨਿਕਲੇ।
ਧੋਤੀ ਘੱਟ ਮੋਢੇ ਵਹਿ ਪਰਨਾ।
ਉਸ ਵਕਤ ਸਾਹਿਬ ਜੀ ਪਹਿਲਾਂ ਧੋਤੀਆਂ ਸਾਰੇ ਬੰਨਦੇ ਹੁੰਦੇ ਸਨ, ਮੋਢੇ ਤੇ ਪਰਨਾ ਹੁੰਦਾ ਸੀ ਜਿਹੜਾ ਸਰੀਰ ਸਾਫ਼ ਕਰਨ ਵਾਲਾ। ਕਹਿੰਦੇ ਗੁਰੂ ਜੀ ਮਹਾਰਾਜ ਨਿਕਲੇ ਹੈ ਤੇ ਧੋਤੀ ਜਿਹੜੀ ਤੇੜ ਬੰਨੀ ਹੋਈ ਹੈ ਤੇ ਆਪਣੇ ਆਪਣੇ ਕੰਧੇ ਦੇ ਉੱਪਰ ਸਤਿਗੁਰੂ ਜੀ ਨੇ ਪਰਨਾ ਬੜਾ ਸੁੰਦਰ ਰੱਖਿਆ ਹੋਇਆ ਹੈ।
ਬੋਲੇ ਨਾਹ ਜਨ ਖੜੇ ਉਹ ਡਰਨੋ।
ਕਹਿੰਦੇ ਸਤਿਗੁਰੂ ਜੀ ਜੋ ਪਛਾਣ ਇਹਨਾਂ ਨੂਰ ਚੜਿਆ ਹੋਇਆ ਹੈ ਕਿ ਗੁਰੂ ਮਹਾਰਾਜ ਕੁਝ ਬੋਲ ਚਾਲ ਨਹੀਂ ਰਹੇ, ਸੁਣ ਸਮਾਧੀ ਕੀਤੀ ਹੋਈ ਹੈ।
ਭਈ ਖਬਰ ਸਭ ਲੋਕ ਚੱਲ ਆਏ।
ਕਹਿੰਦੇ ਜਦੋਂ ਗੁਰੂ ਜੀ ਮਹਾਰਾਜ ਨਿਕਲੇ ਹਨ ਉਸ ਵੇਲੇ ਕੀ ਹੋਇਆ ਕਿ ਬੜੇ ਜਿਹੜੇ ਸਨ ਇਹ ਉਸ ਵੇਲੇ ਕੀ ਹੋਇਆ ਕਿ ਜ਼ਿਮੀਦਾਰ ਸੀ ਉਹ ਖੇਤੀ ਕਰਦਾ ਸੀ ਬੜੇ ਜ਼ਮੀਨ ਵਿੱਚ, ਉਹਨੇ ਕੀ ਵੇਖਿਆ ਕਿ ਗੁਰੂ ਨਾਨਕ ਦੇਵ ਜੀ ਜਦੋਂ ਵੇਖਿਆ ਕਿ ਸਾਰੇ ਜਾਣਦੇ ਸਨ, ਜਦੋਂ ਉਹਨੇ ਵੇਖਿਆ ਹੈਰਾਨ ਪਰੇਸ਼ਾਨ ਹੋ ਗਿਆ, ਉਹ ਭੱਜਾ ਹੀ ਗਿਆ ਦੱਸਣ ਸੁਲਤਾਨਪੁਰ ਵਿੱਚ। ਕਹਿਣ ਲੱਗਾ ਮੈਂ ਤੇ ਨਾਨਕ ਜੀ ਨੂੰ ਹੁਣੇ ਵੇਖਿਆ, ਇੱਕ ਕੋਹ ਦੀ ਦੂਰੀ ਤੇ ਜਾ ਕੇ ਉਹ ਨਿਕਲੇ ਹੋਏ ਹਨ, ਉੱਥੇ ਖੜੇ ਹਨ। ਕਹਿੰਦੇ ਉਸ ਵਕਤ ਸਾਰੇ ਜਿਹੜੇ ਹੈ ਨਾ ਭੱਜ ਕੇ ਸੁਲਤਾਨਪੁਰ ਲੋਧੀ ਦੇ ਜੋ ਬੱਚਾ ਜੋ ਬਜ਼ੁਰਗ ਸਾਰੇ ਜਵਾਨ ਭੱਜ ਨੱਠ ਕੇ ਆਏ ਕਿ ਵੇਖੀਏ ਗੁਰੂ ਨਾਨਕ ਦੇਵ ਜੀ ਨੂੰ।
ਅੱਗੇ ਪਾਛੇ ਚਹਿਤ ਬੁਲਾਏ।
ਕਹਿੰਦੇ ਹੈ ਕੁਝ ਅੱਗੇ ਖੜ ਗਏ ਕੁਝ ਪਿੱਛੇ ਖੜ ਗਏ, ਮਾਇਨ ਬੁਲਾਉਣਾ ਚਾਹੁੰਦੇ ਹਨ। ਜਿਹੜੇ ਬਜ਼ੁਰਗ ਹਨ ਕਹਿੰਦੇ ਪੁੱਤਰ ਕਿੱਥੇ ਚਲੇ ਗਏ ਸੀ, ਕੀ ਹੋਇਆ ਸੀ ਤੁਹਾਨੂੰ? ਜਿਹੜੇ ਬਰਾਬਰ ਕਹਿੰਦੇ ਵੀਰ ਭਾਈ ਕਿੱਥੇ ਚਲੇ ਗਈ ਸੀ ਤੁਸੀਂ? ਪਰ ਜਿਹੜੇ ਸੋਝੀ ਵਾਲੇ ਹਨ ਨਾ ਜਿਹਨਾਂ ਨੂੰ ਗਿਆਨ ਹੈ ਕਿ ਇਹਦੇ ਰੱਬ ਹਨ, ਉਹ ਹਾਥੀ ਜੁੜ ਕੇ ਕਹਿੰਦੇ ਖੜੇ ਹੋਏ ਆ, ਉਹ ਨੀ ਕੁੰਦੇ, ਉਹ ਕਹਿੰਦੇ ਇਹਨਾਂ ਦੀ ਰਮਜ ਇਹੋ ਹੀ ਜਾਣਨ, ਇਹਨਾਂ ਦੀ ਅਸੀਂ ਕੀ ਜਾਣ ਸਕਦੇ ਹਾਂ।
ਜੈ ਰਾਮ ਸੁਣ ਕੇ ਤੁਰਤ ਸੋ ਧਾਇਓ।
ਕਹਿੰਦੇ ਹਨ ਕਿ ਉਹ ਜਦੋਂ ਉਹਨਾਂ ਨੇ ਕੀ ਕੀਤਾ ਕਿ ਸਾਰੇ ਮਾਰੇ ਬੁਲਾਉਣਾ ਚਾਹੁੰਦੇ ਹਨ ਪਰ ਸੱਚੇ ਪਾਤਸ਼ਾਹ ਜੀ ਕਿਸੇ ਨਾਲ ਗੱਲ ਹੀ ਨੀ ਕਰਦੇ।
ਅੱਗੇ ਪਾਛੇ ਚਹਿਤ ਬੁਲਾਏ।
ਕਹਿੰਦੇ ਕੋਈ ਅੱਗੇ ਪਿੱਛੇ ਖੜ ਗਏ ਹਨ ਮਾਰੇ ਬੁਲਾਉਣਾ ਚਾਹੁੰਦੇ ਪਰ ਸਤਿਗੁਰੂ ਜੀ ਕਿਹਨਾਂ ਬੋਲਣ, ਗੁਰੂ ਜੀ ਤੇ ਆਪਣੇ ਰੰਗ ਵਿੱਚ ਰੰਗੇ ਹੋਏ ਸਨ।
ਦੌਲਤ ਖਾਨ ਚੰਬੋ ਆਇਓ।
ਕਹਿੰਦੇ ਦੌਲਤ ਖਾਨ ਨੂੰ ਬੜੀ ਹੈਰਾਨੀ ਹੋਈ, ਕਹਿੰਦਾ ਹੱਦ ਹੋ ਗਈ ਹੈ ਕਿ ਆ ਦੋ ਦਿਨ ਕੋਈ ਇੱਕ ਪੰਜ ਮਿੰਟ ਪਾਣੀ ਵਿੱਚ ਰਹਿ ਕੋਈ ਲੱਭਦਾ ਨਹੀਂ ਹੈ, ਸਾਨੇ ਇੰਨੀ ਪੌਣ ਸ਼ਾਨ ਕੀਤੀ ਕਿ ਜਾਲ ਪਾਏ ਸਭ ਥਾਂ ਢੂੰਡਿਆ ਆਸੇ ਪਾਸੇ ਤੇ ਮਿਲੇ ਨਹੀਂ, ਇਹ ਬਣੀ ਕਿਵੇਂ ਹੁਣ ਪੈਦਾ ਹੋ ਗਏ ਹਨ? ਕਹਿੰਦੇ ਦੌਲਤ ਖਾਨ ਨੂੰ ਬੜੀ ਹੈਰਾਨੀ ਹੋਈ ਤੇ ਉਸ ਵਕਤ ਦੌਲਤ ਖਾਨ ਬੜਾ ਹੈਰਾਨ ਪਰੇਸ਼ਾਨ ਹੋਇਆ ਕਿ ਇਹਦੇ ਵਾਕਿਆ ਕੋਈ ਉਤਾਰੇ ਪੁੱਛ ਹਨ।
ਦੋਹਰਾ ਦੌਲਤ ਖਾਂ ਪੀ ਜਾ ਪੁੱਜਿਓ।
ਕਹਿੰਦੇ ਦੌਲਤ ਖਾਂ ਵੀ ਭੱਜਾ ਨੱਠਾ ਗਿਆ, ਉਹਨੂੰ ਖੁਸ਼ੀ ਚੜ ਗਈ ਕਿ ਮੈਂ ਵੀ ਜਾ ਕੇ ਵੇਖਾਂ ਕਿਵੇਂ ਨਿਕਲੇ ਹੋਏ ਹਨ। ਕਿਤੇ ਭੱਜਾ ਨੱਠਾ ਆਇਆ ਘੋੜੇ ਉੱਤੇ ਚੜ ਕੇ,
ਲਿਓ ਸਾਥ ਲਵਾਏ।
ਕਹਿੰਦੇ ਹੈ ਆਇਆ ਹੈ ਗੁਰੂ ਜੀ ਨੂੰ ਤੇ ਕਹਿਣ ਲੱਗਾ ਹੈ ਕਿ ਮਹਾਰਾਜ ਜੀ ਕਿੱਥੇ ਚਲੇ ਗਏ ਸੀ ਤੁਸੀਂ, ਕਿਵੇਂ ਤੁਸੀਂ ਕਿੱਥੇ ਰਹਿ ਰਹੇ ਸੀ? ਤੇ ਕਹਿੰਦਾ ਹੁਣ ਚਲੋ ਮੇਰੇ ਨਾਲ, ਚਲੋ ਆਪਣੇ ਘਰ ਚਲੋ, ਚਲੋ ਆਪਣੇ ਮੋਦੀ ਖਾਨੇ ਦੀ ਕਾਰ ਸੰਭਾਲੋ। ਇਸ ਤਰ੍ਹਾਂ ਕਹਿੰਦੇ ਨਾਲ ਸਤਿਗੁਰੂ ਜੀ ਨੂੰ ਲੈ ਕੇ ਚਲੇ ਗਿਆ।
ਬਾਬੇ ਮੋਹ ਕੁਛ ਨਾ ਕਰੇ।
ਕਹਿੰਦੇ ਸਤਿਗੁਰੂ ਜੀ ਮਹਾਰਾਜ ਪਰ ਮੋਹ ਨਹੀਂ ਕਰਦੇ ਉਹਦੇ ਨਾਲ, ਉਹ ਬੜਾ ਸਤਿਗੁਰੂ ਜੀ ਨੂੰ ਬੁਲਾਉਂਦਾ ਹੈ, ਸੱਚੇ ਪਾਤਸ਼ਾਹ ਬੋਲਦੇ ਨਹੀਂ ਹਨ, ਚੁੱਪ ਸਤਿਗੁਰੂ ਜੀ ਨੇ ਮੋਹ ਧਾਰਿਆ ਹੋਇਆ ਹੈ।
ਰਹਿਓ ਖਾਨ ਮੋਹ ਪਾਏ।
ਕਹਿੰਦੇ ਖਾਨ ਨਵਾਬ ਦੌਲਤ ਖਾਨ ਕਹਿੰਦੇ ਸਤਿਗੁਰੂ ਜੀ ਨਾਲ ਮੋਹ ਪਾਉਂਦਾ ਹੈ, ਸਤਿਗੁਰੂ ਜੀ ਬੋਲਦੇ ਨਹੀਂ ਹਨ, ਕੋਈ ਗੱਲ ਹੀ ਨਹੀਂ ਕਰਦੇ, ਇਹਦੇ ਵੱਲ ਮੂੰਹ ਹੀ ਨਹੀਂ ਕਰਦੇ।
ਚੌਪੇ ਤਬ ਦੌਲਤ ਨੇ ਹੁਕਮ ਬੁਲਾਏ,
ਕਹਿੰਦੇ ਤਦੋਂ ਹੈ ਦੌਲਤ ਨੇ ਨਾ ਜਿਹੜਾ ਹੈ ਨਾ ਇਸ ਤਰ੍ਹਾਂ ਹੁਕਮ ਕੀਤਾ।
ਮਤ ਕਤ ਨਾਨਕ ਰੋਗ ਸੰਤਾਏ,
ਕਹਿੰਦੇ ਹੈ ਦੌਲਤ ਨੇ ਕੀ ਕੀਤਾ ਹੁਕਮ ਕਰਕੇ ਬੁਲਾਇਆ ਆਪਣੇ ਬੰਦਿਆਂ ਨੂੰ, ਤੇ ਉਹਨੇ ਸੋਚਿਆ ਕਿ ਨਾਨਕ ਜੀ ਤੇ ਕੋਈ ਗੱਲ ਹੀ ਨਹੀਂ ਕਰਦੇ ਤੇ ਕੋਈ ਬੋਲਦੇ ਨਹੀਂ ਹਨ, ਕਿਤੇ ਕਿਤੇ ਕਹਿੰਦੇ ਕਿਤੇ ਇਹਨਾਂ ਨੂੰ ਰੋਗ ਹੀ ਨਾ ਹੋ ਗਿਆ ਜਿਸ ਕਰਕੇ ਰੋਗ ਸਤਾਉਂਦਾ ਆਵੇ ਇਹਨਾਂ ਨੂੰ, ਤੇ ਰੋਗ ਕਰਕੇ ਬੋਲਦੇ ਨਾ ਹੋਣ। ਤੇ ਇਹਨੇ ਨਵਾਬ ਦੌਲਤ ਖਾਂ ਨੇ ਸੋਚਿਆ ਕਿ ਕਿਤੇ ਮਤਾ ਕੋਈ ਇਹਨਾਂ ਨੂੰ ਕੋਈ ਰੋਗ ਹੀ ਸਤਾਉਂਦਾ ਆਵੇ ਜਿਸ ਕਰਕੇ ਦੁਖੀ ਪੀੜ ਤੋਂ ਹੋਣ ਤੇ ਬੋਲਦੇ ਨਹੀਂ ਹਨ।
ਅੱਗੇ ਉਹ ਬਾਬੇ ਵੈਦ ਸਮਝਾਇਆ,
ਕਹਿੰਦੇ ਉਹ ਬੜੇ ਸਿਆਣੇ ਜਿਹੜੇ ਵੈਦ ਹੈ ਨਾ ਹਕੀਮ, ਉਹਨੂੰ ਸੱਦਿਆ। ਉਹ ਹਕੀਮ ਆਇਆ ਤੇ ਹਕੀਮ ਸਤਿਗੁਰੂ ਜੀ ਦਾ ਕੀ ਕਰ ਲੱਗਾ ਕਿ ਸਤਿਗੁਰੂ ਜੀ ਦਾ ਉਹਨੇ ਹੱਥ ਫੜਿਆ, ਜਦੋਂ ਗੋਡ ਤੋਂ ਫੜਿਆ ਮਹਾਰਾਜ ਨੇ ਆਪਣਾ ਹੱਥ ਹੀ ਪਿਛਾਂ ਖਿੱਚ ਲਿਆ। ਕਹਿਣ ਲੱਗੇ ਵੈਦਾ ਇਹ ਕੀ ਕਰਦਾ ਹੈ, ਤੂੰ ਕੀ ਵੇਖਣਾ ਚਾਹੁੰਦਾ ਹੈ ਸਾਡਾ ਤੂੰ? ਇਹ ਕਹਿਣ ਲੱਗਾ ਮੈਂ ਮਹਾਰਾਜ ਜੀ ਮੈਂ ਵੇਖਣਾ ਚਾਹੁੰਦਾ ਹਾਂ, ਮੈਂ ਤੁਹਾਡੀ ਨਬਜ਼ ਫੜੂੰਗਾ ਨਾ ਤੇ ਮੈਂ ਵੇਖ ਲੂੰਗਾ ਕਿ ਤੁਹਾਨੂੰ ਰੋਗ ਕੀ ਹੈ, ਕਿਸ ਰੋਗ ਕਰਕੇ ਤੁਸੀਂ ਦੁਖੀ ਹੋ ਪੀੜਤ ਹੋ। ਤੇ ਸਤਿਗੁਰੂ ਜੀ ਨੇ ਉਪਦੇਸ਼ ਕੀਤਾ ਇਹਨੂੰ, ਉਸ ਵਕਤ ਜਿਹਨੇ ਨੇ ਬਾਂਹ ਫੜੀ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਹੈ ਕਿ ਵੈਦ ਬੁਲਾਇਆ ਵੈਦ ਕੀ ਪਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣੇ ਕਰਕ ਕਲੇਜੇ ਮਾਹੇ। ਕਹਿੰਦੇ ਹੈ ਸਤਿਗੁਰੂ ਜੀ ਕਿ ਨਵਾਬ ਦੌਲਤ ਖਾਂ ਨੇ ਵੈਦ ਨੂੰ ਬੁਲਾਇਆ ਹਕੀਮ ਨੂੰ, ਉਹਨੇ ਕੀ ਕੀਤਾ ਸਾਡਾ ਹੱਥ ਫੜਿਆ, ਬਾਂਹ ਨੂੰ ਟੋਹਦਾ ਹੈ, ਨਬਜ਼ ਵੇਖਦਾ ਹੈ ਕਿ ਰੋਗ ਕਿਹੜਾ ਹੈ। ਤੇ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਭੋਲਾ ਵੈਦ ਨਾ ਜਾਣੇ ਕਰਕ ਕਲੇਜੇ ਮਾਹੇ, ਇਹ ਭੋਲਿਆ ਵੈਦਾ ਤੂੰ ਤੇ ਜਾਣਦਾ ਨਹੀਂ ਸਾਡੇ ਤੇ ਜਿਹੜਾ ਹੈ ਕਲੇਜੇ ਦੇ ਵਿੱਚ ਜਿਹੜੀ ਪੀੜ ਹੈ ਪਰਮੇਸ਼ਰ ਦੇ ਵਿਛੋੜੇ ਦੀ, ਅਸੀਂ ਤੇ ਉਹਦੇ ਨਾਲ ਵਿਛੜੇ ਹੋਏ ਜਾਣ ਕੇ ਆਪਣੇ ਆਪ ਨੂੰ ਤੇ ਸਾਡੇ ਕਲੇਜੇ ਵਿੱਚ ਪੀੜ ਹੈ, ਤੇ ਤੂੰ ਸਾਡਾ ਰੋਗ ਕੀ ਵੇਖੇਗਾ, ਕਲੇਜੇ ਦੀ ਜਿਹੜਾ ਦੁੱਖ ਹੈ ਉਹ ਤੂੰ ਨਬਜ਼ ਨਾ ਕਿਵੇਂ ਵੇਖੇਗਾ, ਕਿਉਂਕਿ ਹਕੀਮ ਲੋਕ ਨਬਜ਼ ਫੜ ਕੇ ਜਾਂ ਮੱਥੇ ਤੇ ਹੱਥ ਲਾ ਕੇ ਵੇਖਦੇ ਹਨ। ਪਰ ਸਤਿਗੁਰੂ ਜੀ ਨੇ ਉਪਦੇਸ਼ ਕੀਤਾ, ਉਹਨੂੰ ਬ੍ਰਹਮ ਗਿਆਨ ਬਖਸ਼ਿਆ, ਸਮਝਾਇਆ ਉਹਨੂੰ। ਗੁਰੂ ਅੰਗਦ ਦੇਵ ਮਹਾਰਾਜ ਨੇ ਇਸ ਸ਼ਬਦ ਵਿੱਚ ਜਵਾਬ ਦਿੰਦਿਆਂ ਕਿਹਾ ਹੈ ਕਿ ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ, ਕਿ ਵੈਦ ਸਾਹਿਬ ਇਹ ਨਬਜ਼ ਫੜਿਆ ਮੱਥੇ ਤੇ ਹੱਥ ਰੱਖਿਆ ਕੁਝ ਨਹੀਂ ਹੁੰਦਾ ਹੈ, ਉਹਨੂੰ ਵੈਦ ਉਹਨੂੰ ਹਕੀਮ ਡਾਕਟਰ ਕਿਹਾ ਜਾਂਦਾ ਹੈ ਜਿਹੜਾ ਨਾ ਦੂਰੋਂ ਵੇਖ ਕੇ ਦੱਸ ਦੇਵੇ ਇਹਨੂੰ ਰੋਗ ਕੀ ਹੈ, ਰੋਗ ਪਛਾਣ ਲਵੇ ਉਹਨੂੰ ਵੈਦ ਹਕੀਮ ਕਿਹਾ ਜਾਂਦਾ ਹੈ। ਤੂੰ ਤੇ ਪਹਿਲਾਂ ਨਬਜ਼ ਫੜਦਾ ਹੈ ਫਿਰ ਜਾ ਕੇ ਦੱਸਦਾ ਹੈ, ਤੇ ਇਹਦੀ ਕਲੇਜੇ ਦੀ ਪੀੜ ਉਹ ਤੂੰ ਕਿਵੇਂ ਦੱਸ ਸਕਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਜੀ ਨੂੰ ਵੈਦ ਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦੇ ਕੇ ਸਮਝਾਇਆ ਬੁਝਾਇਆ।
ਤੋਂ ਫਿਰ ਦੌਲਤ ਮਨ ਪਤੀ ਆਇਆ,
ਕਹਿੰਦੇ ਉਦੋਂ ਜਦੋਂ ਸਤਿਗੁਰੂ ਜੀ ਨੇ ਇਹ ਸਾਰੇ ਕੌਧ ਕਰਕੇ ਕਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਕਹਿੰਦੇ ਇਹ ਨਵਾਬ ਦੌਲਤ ਖਾਂ ਨੇ ਜਦੋਂ ਸੁਣਿਆ ਤੇ ਕਹਿੰਦੇ ਇਹਦਾ ਮਨ ਨੂੰ ਭਰੋਸਾ ਪੂਰਾ ਯਕੀਨ ਹੋ ਗਿਆ, ਤੇ ਜਦੋਂ ਗੁਰੂ ਜੀ ਨੇ ਵਚਨ ਕੀਤਾ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ, ਵੀ ਇਹਦੇ ਅੱਲਾ ਰਾਮ ਕੇ ਪਿੰਡ ਪ੍ਰਾਣ, ਇਹਦੇ ਅੱਲਾ ਉਹ ਪਰਮੇਸ਼ਰ ਵਾਹਿਗੁਰੂ ਦਾ ਪਿੰਡ ਸਰੀਰ ਰਚਿਆ ਹੋਇਆ ਹੈ, ਤੇ ਇਹ ਗੁਰੂ ਅਰਜਨ ਦੇ ਮਾਰੇ ਬਚਨ ਹਨ ਅੱਲਾ ਰਾਮ ਕੇ ਪਿੰਡ ਪ੍ਰਾਣ, ਕਿ ਸਾਰੇ ਜਿਹੜੀ ਖਲਕਤ ਹੈ ਇਹ ਜੀਵ ਹਨ, ਇਹਦੇ ਪਰਮੇਸ਼ਰ ਅੱਲਾ ਵਾਹਿਗੁਰੂ ਦੇ ਹਨ। ਤੇ ਜਦੋਂ ਇਹਨੂੰ ਕਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ, ਇਹ ਕਹਿਣ ਲੱਗਾ ਅੱਛਾ ਕਿ ਤੁਸੀਂ ਇਹ ਗੱਲ ਨੂੰ ਮੰਨਦੇ ਹੋ ਕਿ ਕੋਈ ਹਿੰਦੂ ਮੁਸਲਮਾਨ ਨਹੀਂ ਹੈ? ਮਹਾਰਾਜ ਕਹਿੰਦੇ ਹਾਂ, ਸਾਡੇ ਲਈ ਸਾਰੇ ਇਨਸਾਨ ਹੀ ਹਨ, ਸਾਡੇ ਲਈ ਇਹ ਸਾਰੀ ਖਲਕਤ ਇਹ ਬੰਦੇ ਹਨ, ਉਸ ਪਰਮੇਸ਼ਰ ਦੇ ਵਾਹਿਗੁਰੂ ਖੁਦਾ ਦੇ ਬਣਾਏ ਹੋਏ ਬੰਦੇ ਜੀਵ ਹਨ। ਇਹ ਕਹਿਣ ਲੱਗਾ ਠੀਕ ਹੈ, ਜੇ ਗੱਲ ਨੂੰ ਮੰਨਦੇ ਹੋ ਤੇ ਤੁਸੀਂ ਫਿਰ ਸਾਡੇ ਨਾਲ ਨਮਾਜ਼ ਅਦਾ ਕਰੋਗੇ? ਮਹਾਰਾਜ ਕਹਿੰਦੇ ਹਾਂ ਅਸੀਂ ਜ਼ਰੂਰ ਜੀ ਸਕੀ ਨਮਾਜ਼ ਅਦਾ ਕਰਾਂਗੇ ਤੁਹਾਡੇ ਨਾਲ। ਇਹ ਨਵਾਬ ਦੌਲਤ ਖਾਂ ਮੌਲਵੀ ਸਭ ਇਕੱਠੇ ਹੋ ਕੇ ਤੇ ਸੁਲਤਾਨਪੁਰ ਲੋਧੀ ਉਸ ਵਕਤ ਮਸੀਤ ਸੀ ਉਹਦੇ ਵਿੱਚ ਚਲੇ ਗਏ, ਗੁਰੂ ਜੀ ਵੀ ਨਾਲ ਚਲੇ ਗਏ। ਇਹ ਮੌਲਵੀ ਸਾਹਿਬ, ਇਹ ਨਵਾਬ ਦੌਲਤ ਖਾਂ, ਇਹ ਸਾਰੇ ਨਵਾਬ ਇਕੱਠੇ ਹੋ ਕੇ ਨਾ ਜਿੰਨੇ ਹੋਰ ਵੀ ਨਾਲ ਸਨ ਨਮਾਜ਼ ਅਦਾ ਕਰਨ ਲਈ ਖੜ ਗਏ, ਗੁਰੂ ਜੀ ਵੀ ਖੜੇ ਸਨ। ਤੇ ਆਪ ਜੀ ਨੂੰ ਪਤਾ ਜਦੋਂ ਮੁਸਲਮਾਨ ਨਮਾਜ਼ ਅਦਾ ਕਰਦੇ ਹਨ ਤੇ ਆਪਣੇ ਜਿਹੜੇ ਗੋਡਿਆਂ ਭਾਰ ਬੈਠ ਜਾਂਦੇ ਹਨ, ਕਦੀ ਮੱਥਾ ਉੱਪਰ ਵੱਲ ਟੇਕਦੇ, ਕਦੀ ਕਦੀ ਤਾਂ ਖੜੇ ਹੋ ਫਿਰ ਖਲੋ ਜਾਂਦੇ ਹਨ, ਕਦੀ ਹੱਥ ਤਾਂ ਕਰਦੇ ਹਨ, ਕਦੀ ਥੱਲੇ ਲਾਉਂਦੇ ਹਨ। ਇਸ ਤਰ੍ਹਾਂ ਮੌਲਵੀ ਨਵਾਬ ਦੌਲਤ ਖਾਂ ਤੇ ਇਹ ਨਾ ਕਲਮਾ ਬਣ ਲੱਗ ਗਏ, ਕਦੀ ਸਿਰ ਇੱਧਰ ਕਰਨ ਕਦੀ ਉੱਧਰ ਕਰਨ ਜੇ ਮੁਸਲਮਾਨ ਕਰਦੇ ਹੁੰਦੇ ਹਨ, ਕਦੀ ਸਿਰ ਧਰਤੀ ਦੇ ਲਾਉਣ, ਕਦੀ ਆਪਣੇ ਹੱਥ ਤਾਂ ਕਰਨ। ਉਸ ਵਕਤ ਗੁਰੂ ਜੀ ਖੜੇ ਦੇ, ਜਦੋਂ ਨਵਾਬ ਤੇ ਮੌਲਵੀ ਖੜੇ ਹੋਏ ਨਾ ਨਵਾਜ਼ ਅਦਾ ਕਰਕੇ, ਕਹਿਣ ਲੱਗੇ ਨਾਨਕ ਜੀ ਤੁਸੀਂ ਕਹਿੰਦੇ ਤੁਹਾਡਾ ਨਵਾਜ਼ ਬਣਾ ਕੇ ਤੁਸੀਂ ਤੇ ਪੜ੍ਹੇ ਕੁਝ ਨਹੀਂ ਹੈ, ਤੁਸੀਂ ਤੇ ਖੜੇ ਰਹੇ ਹੋ ਬੀਜੇ ਰਹੇ ਸਾਨੂੰ। ਮਹਾਰਾਜ ਕਹਿਣ ਲੱਗੇ ਨਵਾਬ ਸਾਹਿਬ ਤੁਸੀਂ ਦੱਸੋ ਕਿ ਅਸੀਂ ਨਮਾਜ਼ ਕਿਹਦੇ ਨਾਲ ਅਦਾ ਕਰਦੇ, ਕਿਹਨਾਂ ਨਮਾਜ਼ ਪੜ੍ਹਦੇ। ਕੋਈ ਨਮਾਜ਼ ਅਦਾ ਕਰਦਾ ਹੁੰਦਾ ਅੱਲਾ ਦੇ ਨਾਮ ਚ ਜੁੜਿਆ ਤਾਂ ਹੀ ਕਰਦੇ ਨਾ। ਔੜੀ ਸਾਹਿਬ ਕਹਿਣ ਲੱਗਾ ਮੈਂ ਕਰਦਾ ਸੀ ਅਦਾ ਨਵਾਜ਼, ਤੁਸੀਂ ਮੇਰੇ ਨਾਲ ਪੜ੍ਹਦੇ। ਮਹਾਰਾਜ ਕਹਿੰਦੇ ਇਹ ਮੌੜੀ ਸਾਹਿਬ ਤੂੰ ਤੇ ਤੇਰੇ ਘਰ ਘੋੜੀ ਨੇ ਬੱਚਾ ਦਿੱਤਾ ਸੀ, ਤੇਰਾ ਧਿਆਨ ਸੀ ਕਿ ਨੇੜੇ ਖੱਡਾ ਡੇਗ ਕੇ ਲੱਤ ਬੰਨ ਟੁੱਟ ਜੇ ਬਛੇਰੀ ਦੀ, ਤੇ ਮੈਂ ਕੀ ਕਰੂੰਗਾ, ਮੇਰੇ ਤੇ ਘਾਟਾ ਪੈ ਜੂਗਾ, ਤੇਰਾ ਧਿਆਨ ਤੇ ਉੱਥੇ ਸੀ। ਮੌੜੀ ਸਾਹਿਬ ਉਸ ਵੇਲੇ ਸਾਰਾ ਮੰਨ ਗਿਆ, ਕਹਿੰਦਾ ਹਾਂ ਠੀਕ ਗੱਲ ਹੈ। ਕਹਿਣ ਲੱਗਾ ਜੇ ਮੇਰਾ ਮਨ ਨਹੀਂ ਟਿਕਿਆ ਤੇ ਨਵਾਬ ਸਾਹਿਬ ਨਾਲ ਤੁਸੀਂ ਕਰ ਲੈਂਦੇ। ਮਹਾਰਾਜ ਕਹਿੰਦੇ ਨਵਾਬ ਸਾਹਿਬ ਵੀ ਜਿਹੜਾ ਸੀ ਨਾ ਇਹ ਕਾਬਲ ਗੰਧਾਰ ਪਹੁੰਚਿਆ ਸੀ ਘੋੜੇ ਖਰੀਦਣ ਲਈ, ਕਿ ਮੈਂ ਘੋੜੇ ਖਰੀਦਾਂਗਾ, ਬੜੇ ਚੰਗੇ ਘੋੜੇ ਜੋ ਉਹਦੇ ਵਿੱਚ ਕੰਮ ਆਉਣਗੇ। ਇਸ ਤਰ੍ਹਾਂ ਮਨ ਤੁਹਾਡਾ ਕਿਤੇ ਹੈ ਹੀ ਨਹੀਂ, ਤੇ ਜਦੋਂ ਇਸ ਤਰ੍ਹਾਂ ਉਪਦੇਸ਼ ਕੀਤਾ ਸਮਝ ਆ ਕੇ ਅੰਤਰ ਜਾਮੀ ਜਾਣਿਆ ਨਵਾਬ ਦੌਲਤ ਖਾਨ ਨੇ ਕਿ ਵਾਕਿਆ ਹੀ ਅੱਲਾ ਹਨ, ਕਿਉਂਕਿ ਗੁਰੂ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਤ ਪਛਾਣਤ। ਸੱਚੇ ਪਾਤਸ਼ਾਹ ਜੀ ਦਾ ਕੌਤਕ ਜਾਣ ਕੇ ਨਵਾਬ ਦੌਲਤ ਖਾਨ ਨੂੰ ਕਹਿੰਦੇ ਪੂਰਾ ਭਰੋਸਾ ਹੋ ਗਿਆ, ਇਹ ਗੁਰੂ ਦਾ ਸਿੱਖ ਬਣਿਆ। ਭਾਈ ਗੁਰਦਾਸ ਜੀ ਨੇ ਲਿਖਿਆ ਹੋਇਆ ਹੈ ਦੌਲਤ ਖਾਂ ਲੋਧੀ ਭਲਾ ਖੁਆ ਜਿੰਦ ਪੀਰ ਅਬੇਨਾਸੀ, ਜਿਹੜਾ ਖੁਆ ਜੇ ਪੀਰ ਦਾ ਜਿਹੜਾ ਕਹਿੰਦੇ ਉਪਾਸਕ ਸੀ, ਪੂਜਾ ਕਰਦਾ ਸੀ, ਮੰਨਦਾ ਸੀ ਪੀਰ ਨੂੰ, ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦਾ ਵੱਡਾ ਸਿੱਖ ਹੋਇਆ, ਆਪ ਵੀ ਨਾਸ ਤੋਂ ਰਹਿਤ ਉਸ ਪਰਮੇਸ਼ਰ ਵਿੱਚ ਭੇਦ ਹੋਇਆ। ਇਸ ਪ੍ਰਕਾਰ ਗੁਰੂ ਜੀ ਨੇ ਭਰੋਸਾ ਕੀਤਾ ਨਵਾਬ ਨੇ।
ਮੁੱਲਾ ਕਾਜੀ ਬਾਬੇ ਸੋ ਕਹੈ,
ਗੁਰੂ ਜੀ ਨੇ ਕਹਿੰਦੇ ਕੌਤ ਕੀਤਾ ਸੀ ਜਿਹੜੇ ਮੁੱਲਾ ਮੁਲਾਣੇ ਜਿਹੜੇ ਸਨ ਨਾ ਕਾਜੀ, ਇਹ ਨਿੰਦਕ ਲੋਕ, ਕਿਉਂਕਿ ਨਿੰਦਕਾਂ ਨੂੰ ਗੁਰੂ ਦੀ ਵਡਿਆਈ ਨਹੀਂ ਪਚਦੀ ਹੈ, ਤੋ ਕੀ ਕਰਦੇ, ਕਹਿੰਦੇ ਖੈ ਬਾਜੀ ਗੁਰੂ ਜੀ ਨਾਲ ਰੱਖਦੇ ਹਨ।
ਦਿਸ਼ਟ ਬੰਦ ਗਰਜਾ ਦੂ ਕਹੈ,
ਕਹਿੰਦੇ ਨਿੰਦ ਕਹਿੰਦੇ ਹੈ ਇਹ ਸਾਡੀ ਅੱਖਾਂ ਵਿੱਚ ਘੱਟਾ ਪਾਉਂਦਾ, ਇਹ ਜਾਦੂਗਰ ਹੈ, ਕੋਈ ਜਾਦੂ ਕਰਕੇ ਵਿਖਾ ਦਿੰਦਾ ਹੈ, ਇਹ ਕਿਸੇ ਨੂੰ ਕੁਝ ਦਿਖਣ ਨਹੀਂ ਦਿੰਦਾ।
ਉਨਕੀ ਬਾਤ ਉਨਕੀ ਦੌਲਤ ਮਨੀ ਨਾ ਬਾਤ,
ਦੌਲਤ ਨੂੰ ਦੌਲਤ ਖਾਨ ਨੂੰ ਕਹਿੰਦੇ ਜਾਦੂਗਰ ਹੈ ਕੋਈ, ਇਹ ਅੱਖਾਂ ਵਿੱਚ ਘੱਟਾ ਪਾ ਦਿੰਦਾ ਹੈ, ਪਰ ਕਹਿੰਦੇ ਦੌਲਤ ਖਾਂ ਐਸਾ ਗੁਰਦਾ ਸਿੱਖ ਬਣਿਆ ਮੁਸਲਮਾਨ ਹੋ ਕੇ, ਕਹਿੰਦੇ ਉਹ ਧਿਆਨ ਹੀ ਨੀ ਕਰਦਾ, ਗੱਲ ਹੀ ਨਹੀਂ ਮੰਨੀ ਮੁੱਲੇ ਬੁਲਾਣਿਆਂ ਦੀ।
ਉਸ ਬਾਬੇ ਪਰ ਭਇਓ ਇਤਕਾਤ,
ਕਹਿੰਦੇ ਉਹਨਾਂ ਦੇ ਗੁਰੂ ਨਾਨਕ ਦੇਵ ਮਨ ਤੇ ਪੂਰਾ ਪੂਰਾ ਭਰੋਸਾ ਹੋ ਗਿਆ।
ਜੈ ਹੈ ਪੂਰਨ ਪੁਰਸ਼ ਅਵਤਾਰੀ,
ਕਹਿੰਦੇ ਹੈ ਉਹ ਜਾਣ ਲਿਆ ਕੇ ਪੂਰਨ ਪੁਰਸ਼ ਅਵਤਾਰੀ ਪੁਰਸ਼ ਹਨ, ਅੱਲਾ ਖੁਦਾ ਤਾਲਾ ਆਪ ਆਇਆ ਹੈ ਧਰਤੀ ਉੱਤੇ।
ਭਇਓ ਮਰੀਦ ਵਹਿ ਸੁਨ ਪਰਵਾਰੀ,
ਕਹਿੰਦੇ ਉਹ ਨਵਾਬ ਦੌਲਤ ਖਾਨ ਨੇ ਤੇ ਹੋਣਾ ਹੀ ਹੋਣਾ ਸੀ ਨਾ ਸਿੱਖ, ਆਂਦੇ ਪੂਰੇ ਆਪਣੇ ਪਰਿਵਾਰ ਦੇ ਸਮੇਤ ਗੁਰੂ ਦਾ ਸਿੱਖ ਹੋਇਆ। ਕਹਿਣ ਲੱਗਾ ਇਹੋ ਜਿਹਾ ਰੱਬ ਨਾ ਕਦੇ ਮਿਲਣਾ ਹੈ, ਜੀਂਦੇ ਜੀ ਨਾ ਕਦੇ ਅਸੀਂ ਦਰਸ਼ਨ ਹੀ ਕਰਦੇ ਹਨ, ਉਹਦੇ ਪ੍ਰਤੱਖ ਕਰ ਰਹੇ ਹਾਂ, ਸਾਡਾ ਭਲਾ ਹੋ ਜਾਏਗਾ। ਜਿਸ ਕਰਕੇ ਉਹ ਕਹਿੰਦੇ ਜੋ ਨਵਾਬ ਦੌਲਤ ਖਾਂ ਮੁਸਲਮਾਨ ਸੀ, ਸਵੇਤ ਪਰਿਵਾਰ ਦੇ ਗੁਰੂ ਦਾ ਸਿੱਖ ਹੋਇਆ ਵੱਡਾ।
ਹਿੰਦੂ ਤੁਰਕ ਬਾਬੇ ਕੋ ਸਮਸਰ,
ਕਹਿੰਦੇ ਕਿਉਂਕਿ ਗੁਰੂ ਮਹਾਰਾਜ ਨੂੰ ਕੋਈ ਇਹ ਨਹੀਂ ਸੀ ਹਿੰਦੂ ਹੈ, ਇਹ ਮੈਂ ਹਿੰਦੂਆਂ ਦਾ ਗੁਰੂ ਹਾਂ ਮੁਸਲਮਾਨਾਂ ਦਾ ਪੀਰ ਹਾਂ, ਐਸੀ ਕੋਈ ਵਿਤਕਰਾ ਨਹੀਂ ਸੀ, ਸੱਚੇ ਪਾਤਸ਼ਾਹ ਜੀ ਨੂੰ ਦੋਵੇਂ ਬਰਾਬਰ ਸਨ।
ਹੋਏ ਮੁਰੀਦ ਆਏ ਸੋ ਇਮਕਾਰ,
ਇਸ ਪ੍ਰਕਾਰ ਕਹਿੰਦੇ ਜਿਹੜੇ ਆਉਂਦੇ ਸਨ ਭੱਜ ਭੱਜ ਕੇ ਗੁਰੂ ਦੀ ਕੌਤਕ ਵੇਖ ਕੇ ਤੇ ਮਹਾਰਾਜ ਦੇ ਦਾਸ ਸਿਰਕ ਹੋ ਜਾਂਦੇ, ਕਹਿੰਦੇ ਇਹ ਸਾਡੇ ਜੇ ਹਿੰਦੂ ਆਉਂਦੇ ਕਹਿੰਦੇ ਇਹ ਸਾਡੇ ਗੁਰੂ ਹਨ, ਜੇ ਮੁਸਲਮਾਨ ਆਉਂਦੇ ਤੇ ਕਹਿੰਦੇ ਇਹ ਸਾਡੇ ਪੀਰ ਹਨ, ਗੁਰੂ ਜੀ ਦੀ ਸ਼ਰਣੀ ਪੈਂਦੇ ਆਪਣਾ ਮੱਥਾ ਟੇਕਦੇ ਗੁਰੂ ਦੇ ਚਰਨਾਂ ਵਿੱਚ।
ਦੂਨ ਕੋ ਗੁਰ ਸਤ ਦ੍ਰਿੜਾਇਓ,
ਜਿਹੜਾ ਕੋਈ ਆਉਂਦਾ ਨਾ ਕਿ ਮਹਾਰਾਜ ਮੈਨੂੰ ਉਪਦੇਸ਼ ਕਰੋ, ਸੱਚੇ ਪਾਤਸ਼ਾਹ ਨੂੰ ਸੱਚ ਦਾ ਉਪਦੇਸ਼ ਦੇ ਦੇ, ਭਾਈ ਸੱਚ ਬੋਲਣਾ ਹੈ, ਗਰੀਬ ਮਾਰ ਨਹੀਂ ਕਰਨੀ ਹੈ, ਮਾਰ ਘਾਟ ਨਹੀਂ ਕਰਨੀ ਹੈ, ਕਿਸੇ ਨਾਲ ਧੋਖਾ ਧੜੀ ਨਹੀਂ ਕਰਨੀ ਹੈ। ਕਹਿੰਦੇ ਦੋਵਾਂ ਨੂੰ ਸਤਿਗੁਰੂ ਜੀ ਸੱਚਾ ਉਪਦੇਸ਼ ਦਿੜਾਉਂਦੇ, ਇਹੀ ਸਿੱਖਿਆ ਸਿੱਖਾ ਜਿਹੜੀ ਅੱਜ ਸਿੱਖਾਂ ਨੂੰ ਗੁਰੂ ਜੀ ਬਖਸ਼ਦੇ ਹਨ ਰੋਜ਼ਾਨਾ ਹੀ।
ਜ਼ੁਲਮ ਕਰਨ ਤੇ ਦੁਨ ਹਟਾਵੇ,
ਸਾਰਿਆਂ ਨੂੰ ਇਹੋ ਹੀ ਕਹਿੰਦੇ ਸਨ ਭਾਈ, ਜ਼ੁਲਮ ਨਹੀਂ ਕਰਨਾ ਹੈ, ਆਪਣੇ ਤੋਂ ਮਾੜੇ ਤੇ ਵੈਰ ਵਿਰੋਧ ਕਰਕੇ ਉਹਨੂੰ ਦਬਾਉਣਾ ਨਹੀਂ ਹੈ ਕਿ ਮੈਂ ਵੱਡਾ ਹਾਂ, ਮੈਂ ਜੀ ਫਲਾਣਾ ਜਿਹੜਾ ਹੈ ਉਹ ਵਾਧੀ ਵਾਲਾ ਹਾਂ, ਮੈਂ ਫਲਾਣੀ ਮੇਰੀ ਪੋਸਟ ਹੈ, ਮੈਂ ਅੱਗੇ ਨੂੰ ਜਾਂਦਾ ਹੀ ਕੁਝ ਨਹੀਂ ਹਾਂ। ਕਹਿੰਦੇ ਭਾਈ ਜ਼ੁਲਮ ਨਹੀਂ ਕਰਨਾ ਹੈ, ਉਹ ਰੱਬ ਤੋਂ ਡਰ ਕੇ ਰਹਿਣਾ ਹੈ।
ਜਿਮ ਜਿਮ ਬਰਕਤ ਭਈ ਮਸਹੂਰੋ,
ਕਹਿੰਦੇ ਜਿਵੇਂ ਜਿਵੇਂ ਸਤਿਗੁਰੂ ਜੀ ਦੀ ਵਡਿਆਈ ਬੜੀ ਵੱਡੀ ਹੋਈ ਨਾ, ਪ੍ਰਗਟ ਭਏ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਕਹਿੰਦੇ ਜੋ ਜੋ ਜਗ ਦੇ ਵਿੱਚ ਗੁਰੂ ਦੀ ਵਡਿਆਈ ਪ੍ਰਗਟ ਹੋਈ।
ਆਏ ਲੋਕ ਬਹੁ ਸੁਣ ਸੁਣ ਦੂਰੋਂ,
ਕਹਿੰਦੇ ਦੂਰੋਂ ਦੂਰੋਂ ਆਉਂਦੇ ਹਨ। ਕਹਿੰਦੇ ਕਿਤੇ ਅਸੀਂ ਕਿਤੇ ਵਾਂਝੇ ਨਾ ਰਹਿ ਜਾਈਏ ਤੇ ਗੁਰੂ ਦਾ ਜਾ ਕੇ ਦਰਸ਼ਨ ਕਰ ਲਈਏ। ਸਰੀਰ ਦਾ ਕੀ ਪਤਾ ਕਦੋਂ ਮਿਟ ਜਾਣਾ ਹੈ। ਭੱਜ ਭੱਜ ਕੇ ਸਾਧ ਸੰਗਤ ਜੀ ਗੁਰੂ ਦਾ ਦਰਸ਼ਨ ਕਰਨ ਆਉਂਦੇ ਤੇ ਗੁਰੂ ਦਾ ਦਰਸ਼ਨ ਕਰਕੇ ਨਿਹਾਲ ਹੁੰਦੇ। ਦਰਸ਼ਨ ਦੇਖਦ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਵੈ ਨਾ ਮਤ ਹੈ, ਅਗਲ ਬੁੱਧੀ ਨਾ ਰਹਿ ਜਾਂਦੀ ਸਾਰਿਆਂ ਦੀ। ਐਸਾ ਗੁਰੂ ਦਾ ਮਨਮੋਹਣਾ ਸਰੂਪ, ਜਿਸ ਗੁਰੂ ਦਾ ਦਰਸ਼ਨ ਦੇ ਕੇ ਦਰਸ਼ਨ ਦੇਖਦ ਦੁੱਖ ਨਸੇ। ਜਿਹੜੇ ਦੁੱਖ ਪਾਪ ਹਨ ਤੇ ਜਿਹੜੇ ਧੋਖੇ ਝੜੀਆਂ ਹਨ, ਇਹ ਸਾਰੀਆਂ ਨਸ ਜਾਂਦੀਆਂ ਹਨ ਗੁਰੂ ਦਾ ਪੂਰਨ ਦਾ ਦਰਸ਼ਨ ਕਰਕੇ। ਇਸ ਕਰਕੇ ਸਾਧ ਸੰਗਤ ਜੀ ਜਿਨ੍ਹਾਂ ਦੇ ਕਰਮ ਭਾਗ ਚੰਗੇ ਹਨ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਸੇ ਗੁਰੂ ਸਾਹਿਬਾਨ ਹਨ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਧਾ ਰੱਖੀ, ਉਹਨਾਂ ਨੇ ਦਸਾਂ ਗੁਰੂਆਂ ਨੂੰ ਬਣਾਇਆ ਪੂਜਿਆ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ, ਪੂਜਦੇ, ਸਤਿਕਾਰ ਨਹੀਂ ਕਰਦੇ, ਆਪਣੀ ਗੱਲ ਅੱਗੇ ਰੱਖਦੇ ਹਨ, ਉਹ ਨਾ ਗੁਰੂ ਦਾ ਸਿੱਖ ਹੈ, ਨਾ ਦਾ ਕੋਈ ਮੱਥਾ ਟੇਕ ਕੇ ਕਿਤੇ ਥਾਂ ਹੈ। ਕਿਉਂਕਿ ਗੁਰੂ ਸਾਹਿਬ ਦਾ ਬਚਨ ਹੈ, ਸੇਵਕ ਸਿੱਖ ਪੂਜਣ ਸਭ ਆਵ ਹੈ, ਸਭ ਗਾਵ ਹੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਥਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤਿਗੁਰ ਮੰਨੀ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਮੰਨਿਆ ਹੈ, ਉਹੀ ਥਾਏ ਪੈਂਦੇ ਹਨ। ਬਾਕੀ ਗੁਰੂ ਜੀ ਕਹਿੰਦੇ ਭਾਈ ਦਰਸ਼ਨ ਦੇ ਕੋਈ ਇਹ ਰੱਖੇ ਵੀ ਮੈਂ ਬੜਾ ਸ਼ਰਧਾਲੂ ਹਾਂ, ਜੇ ਗੁਰੂ ਦਾ ਬਚਨ ਨਹੀਂ ਮੰਨਦਾ ਤੇ ਉਹਦਾ ਦਰਸ਼ਨ ਕੀਤਾ ਵੀ ਥਾਏ ਨਹੀਂ ਪੈਂਦਾ। ਜਿਹੜੇ ਗੁਰੂ ਦਾ ਬਚਨ ਮੰਨਦੇ ਹਨ, ਗੁਰੂ ਤੇ ਭਰੋਸਾ ਰੱਖਦੇ ਹਨ, ਯਕੀਨ ਰੱਖਦੇ ਹਨ, ਉਹਨਾਂ ਤੇ ਗੁਰੂ ਦੀ ਜਿਹੜੀ ਇਹ ਖੁਸ਼ੀ ਹੈ, ਆਨੰਦ ਖੇੜਾ ਹੈ। ਹੋਰ ਜਿਹੜੇ ਸਿਆਣ ਭੱਜ ਤੁਰਾਈਆਂ ਹਨ, ਉਹਨਾਂ ਨੂੰ ਛੱਡਣ ਲਈ ਗੁਰੂ ਜੀ ਕਹਿੰਦੇ ਹਨ, ਭਾਈ ਛੋੜ ਸਿਆਣ ਬਹੁਤ ਚਿਤਰਾਈ। ਜੇ ਤੂੰ ਚਾਦਰ ਦਾ ਕਰਦਾ ਚਲਾਕੀ ਕਰਦਾ ਹੈ ਕਿ ਉਹ ਮਾਰੇ, ਕਹਿੰਦੇ ਉਹ ਤੇਰੀ ਭਾਈ ਕਿਸੇ ਕੰਮ ਨਹੀਂ ਹੈ, ਭਾਵੇਂ ਤੂੰ ਕਿੰਨਾ ਪੜਿਆ ਲਿਖਿਆ ਹੈ। ਪੜਿਆ ਮੂਰਖ ਆਖੀਏ ਸਲਭ ਲੋਭ ਅਹੰਕਾਰਾ, ਉਹ ਪੜਿਆ ਵੀ ਅਨਪੜਿਆ ਹੈ, ਉਹ ਕੋਈ ਪੜਿਆ ਨਹੀਂ ਹੈ, ਜਿਹਦੇ ਮਨ ਚ ਹੰਕਾਰ ਹੀ ਵੱਸਦਾ ਵੀ ਪਤਾ ਨਹੀਂ ਮੈਂ ਕਿੰਨਾ ਕੁ ਪੜ੍ਹਦਾ ਹਾਂ, ਮੇਰੀ ਪੜ੍ਹਾਈ ਖਰਾਬ ਹੁੰਦੀ ਹੈ, ਮੈਨੂੰ ਇੱਦਾਂ ਹੁੰਦਾ ਹੈ। ਤੇ ਜਿਹੜਾ ਗੁਰੂ ਘਰ ਦੇ ਨਾਲ ਮੱਥਾ ਲਾਉਣਾ, ਇਹ ਕਿਤੇ ਥਾਂ ਨਹੀਂ ਪੈਂਦਾ ਹੈ। ਇਸ ਕਰਕੇ ਜਿਨ੍ਹਾਂ ਨੇ ਗੁਰੂ ਤੇ ਭਰੋਸਾ ਰੱਖ ਕੇ ਆਪਣਾ ਜੀਵਨ ਬਤੀਤ ਕੀਤਾ, ਉਹਨਾਂ ਦਾ ਭਾਈ ਭਲਾ ਹੁੰਦਾ ਹੈ। ਉਹੀਓ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲ ਹੋ ਸਕਾਂਗੇ, ਭੁੱਲਾਂ ਜੁਗਾਂ ਦੀ ਖਿਮਾ ਸਤਿਗੁਰ ਜੀ ਦੀ ਕਥਾ ਕਰਦੇ। ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣ ਹਾਰੇ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਕਿਵਾਂ ਵਿਚਾਰਾਂ ਦੀ ਇੱਥੇ ਸਮਾਪਤੀ ਹੈ ਜੀ।
ਜਿਮ ਜਿਮ ਬਰਕਤ ਭਈ ਮਸਹੂਰੋ, ਆਏ ਲੋਕ ਬਹੁ ਸੁਣ ਸੁਣ ਦੂਰੋ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।